सखिए प्रभ पाया खाऊं तिनकै सत बलिहार नानक खारजी मया कर शब्द सवारन हार सावन तिना सुहागड़ी जिन राम नाम पुरकार नानक खारजी मया कर शब्द सवारन हार सावन तिना सुहागड़ी जिन राम नाम पुरकार वाहिगुरु जी का खालसा वाहिगुरु जी की फतेह। परम सम्मान योग जुगह जुग अटल सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाए मान खोए बैठे गुरु सवारे सत संगी जनों सतगुरु जी दे पावन पवित्र अमृत बचन आप जी ने गुरबाणी कीर्तन रूप अंदर गुरमुखा पासों सरवण कीते साहिब धन गुरु अर्जुन देव सच्चे पातशाह जी महाराज जिन्हां दे अमृत बचन पिछले कुछ दिनों तो आपां लड़ीवार विचार आरंभ कीती ते अर्ज भी रात कीती सी कि प्रबंधक वीरां वल्लों भी एक हुक्म सी कि किसे बाणी दी लड़ीवार कथा कीती जाए ते यतन कीता कि आपां बारह माह अक्सर हर महीना जदों आउंदा ते संक्रांत वाले दिन उस महीने नूं सुनिया जांदा ते कितना चंगा होवे जो सतगुरु ने एक लड़ी दित्ती है शौ प्रीतम नाल मिलन दी बारह माह दी लड़ी वार विचार कीती जाए। खार दे महीने तक आपां विचार कर चुके हैं, अज सावण दे महीने राही धन गुरु अर्जुन देव सच्चे पातशाह महाराज की उपदेश असानू बख्शिश करदे ने, इस दी विचार धन गुरु ग्रंथ साहिब जी दी कृपा और आप संगत दी आशीष नाल करनी। करो कृपा अपने ख्यालां नूं अपने फुरनियां नूं गुरु के शब्द राही अंतरमुखी करन दा यतन करिए। धन गुरु अर्जुन देव सच्चे पातशाह जीओ आप बख्शिश कृपा करके विच वरतो खिंडे हुए अंदर नूं एकाग्रता प्रेम भावना दी दात बख्श के अपने अमृत बचना दी विचार आप ही करा लवो। साध संगत आशीष बख्शो और उच्चारण करो जी सतनाम श्री वाहे गुरु जी। करो कृपा नाम रचना नूं पवित्र करदा है, कोई भी रचना वांझी ना रहे। फिर प्यार अदब नाल उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने आषाढ़ दे महीने दे अंदर अंदर दी तपिश दा जिक्र कीता सी ते साहिब कहन लगे जिथे खार दा महीना बाहरों तपदा गर्म लू सूरज दियां किरणां ਬਨਸਪਤੀ ਨੂੰ ਪਸ਼ੂ ਪੰਛੀ ਤੇ ਮਨੁੱਖ ਨੂੰ ਤਪਾਉਂਦੀਆਂ ਨੇ, ਉੱਥੇ ਵਕਾਰਾਂ ਦੀ ਲੋਭ, ਵਕਾਰਾਂ ਦੀ ਗਰਮੀ ਜਿਹੜੀ ਹੈ ਉਹ ਸਾਡੇ ਅੰਦਰ ਨੂੰ ਤਪਾ ਦਿੰਦੀ ਹੈ। ਪਰ ਨਾਲ ਇੱਕ ਬਖਸ਼ਿਸ਼ ਕੀਤੀ, ਕਹਿਣ ਲੱਗੇ ਆਹਾਰ ਦਾ ਮਹੀਨਾ ਵੀ ਕੇਵਲ ਤਪਦਾ ਉਹਨਾਂ ਲਈ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੇਰੇ ਮਾਲਕ ਦਾ ਨਾਮ ਨਹੀਂ ਟਿਕਿਆ, ਜਿਨ੍ਹਾਂ ਦੇ ਹਿਰਦੇ ਵਿੱਚ ਮੇਰੇ ਸਵਾਮੀ ਪ੍ਰਭੂ ਦਾ ਨਾਮ ਟਿਕ ਗਿਆ, ਚੇਤੇ ਰੱਖੀ ਖਾਰ ਦੀ ਤਪਿਸ਼ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ। ਅੱਜ ਆਇਆ ਸੌਣ ਦਾ ਮਹੀਨਾ ਤੇ ਧੰਨ ਗੁਰੂ ਅਰਜਨ ਸਾਹਿਬ ਨੇ ਜਿੱਥੇ ਉਸ ਮਹੀਨੇ ਦਾ ਜ਼ਿਕਰ ਕੀਤਾ ਤੇ ਖਾਸ ਕਰਕੇ ਉਸ ਮਹੀਨੇ ਵਿੱਚ ਜਿਹੜਾ ਮੌਸਮ, ਜਿਹੜੀ ਰੁੱਤ ਸੀ, ਮੇਰੇ ਸਤਿਗੁਰੂ ਨੇ ਉਸ ਦਾ ਜ਼ਿਕਰ ਵੀ ਅੰਮ੍ਰਿਤ ਬਾਣੀ ਵਿੱਚ ਕੀਤਾ। ਸਾਹਿਬ ਧੰਨ ਗੁਰੂ ਅਰਜਨ ਦੇਵ ਕਹਿਣ ਲੱਗੇ ਕਿ ਸੌਣ ਦਾ ਮਹੀਨਾ ਜਦੋਂ ਚੜ੍ਹ ਕੇ ਆਉਂਦਾ ਤੇ ਕੁਦਰਤੀ ਤੌਰ ਤੇ ਸਾਡੀ ਉਸ ਧਰਤੀ ਤੇ ਜਿੱਥੇ ਹਜ਼ੂਰ ਨੇ 12ਵੇਂ ਮਾਹ ਇਹ ਉਚਾਰਨ ਕੀਤਾ, ਸੌਣ ਦੇ ਅੰਦਰ ਧਰਤੀ ਜਿਹੜੀ ਖਾਰ ਵਿੱਚ ਤਪੀ ਏ, ਸੜੀ ਏ, ਜਦੋਂ ਕਾਲੀ ਘਟਾ ਚੜ੍ਹ ਕੇ ਉਮੜ ਕੇ ਆਉਂਦੀ ਏ ਤੇ ਸੌਣ ਦਾ ਬੱਦਲ ਵਰਸਦਾ ਤੇ ਤਪਦੀ ਹੋਈ ਧਰਤੀ, ਕੁਮਲਾਏ ਹੋਏ ਰੁੱਖ ਤੇ ਸੜੇ ਤਪੇ ਜੀਵ ਜਿਹੜੇ ਨੇ ਉਹ ਇੱਕੋ ਦਮ ਹਰਿਆਵਲ ਵਿੱਚ ਆ ਜਾਂਦੇ ਨੇ ਜਦੋਂ ਬੱਦਲਾਂ ਦੀਆਂ ਕਣੀਆਂ ਧਰਤੀ ਦੇ ਪਿੰਡੇ ਤੇ ਪੈਂਦੀਆਂ ਨੇ। ਸਤਿਗੁਰੂ ਕਹਿੰਦੇ ਨੇ ਫਿਰ ਸੌਣ ਵਿੱਚ ਪਰਤ ਕੇ ਹਰਿਆਵਲ ਆਈ, ਫਲਾਂ ਵਿੱਚ ਰਸ ਭਰਿਆ ਗਿਆ। ਸਾਹਿਬ ਕਹਿੰਦੇ ਨੇ ਪਰ ਚੇਤੇ ਰੱਖੀ, ਸੌਣ ਦੇ ਮਹੀਨੇ ਵਿੱਚ ਜੇ ਬੱਦਲ ਵਰਸਦਾ ਤੇ ਧਰਤੀ ਤੇ ਹਰਿਆਵਲ ਆਉਂਦੀ ਏ, ਇਹ ਸਰੀਰ, ਇਹ ਮਨ ਦੀ ਧਰਤੀ ਕਈ ਜਨਮਾਂ ਦੀ ਸੁੱਕੀ ਪਈ ਏ, ਕਦੀ ਤੂੰ ਵੀ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਸੌਣ ਵਿੱਚ ਗੁਰੂ ਬੱਦਲ ਇਹੋ ਜਿਹਾ ਵਰਸੇ ਕਿ ਕਰੋੜਾਂ ਜਨਮਾਂ ਦੀ ਇਹ ਤਪਦੀ ਹੋਈ ਧਰਤੀ ਦੇ ਉੱਤੇ ਵੀ ਕਿਤੇ ਹਰਿਆਵਲ ਆ ਜਾਏ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਖਾਸ ਕਰਕੇ ਬਸੰਤ ਤੇ ਸੌਣ ਦਾ ਬੜਾ ਜ਼ਿਕਰ ਕੀਤਾ ਅੰਮ੍ਰਿਤ ਬਾਣੀ ਦੇ ਅੰਦਰ। ਹਜ਼ੂਰ ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਸੌਣ ਦਾ ਮਹੀਨਾ ਹਰ ਇੱਕ ਨੂੰ ਚੰਗਾ ਲੱਗਦਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਚਾਰ ਜੀਵ ਐਸੇ ਨੇ ਜਿਹੜੇ ਸੌਣ ਦੀ ਵਰਸ ਦੀ ਹੋਈ ਵਰਖਾ ਨੂੰ ਦੇਖ ਕੇ ਅੱਤ ਦੇ ਪ੍ਰਸੰਨ ਹੁੰਦੇ ਨੇ, ਤੇ ਚਾਰ ਜੀਵ ਐਸੇ ਨੇ ਜਿਹੜੇ ਵਰਸ ਦੇ ਹੋਏ ਸੌਣ ਨੂੰ ਦੇਖ ਕੇ ਕਲਪਣ ਲੱਗ ਪੈਂਦੇ। ਮਹਾਰਾਜ ਉਹ ਕਿਹੜੇ? ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤ ਬਚਨ ਕਹਿ ਕਹਿਣ ਲੱਗੇ, ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ। ਚਾਰ ਐਸੇ ਨੇ, ਉਮਾਹ ਦਾ ਅਰਥ ਖੇੜਾ। ਸਾਹਿਬ ਕਹਿੰਦੇ ਨੇ ਚਾਰ ਜੀਵ ਐਸੇ ਨੇ ਜਿਹੜੇ ਖਿੜ ਜਾਂਦੇ ਨੇ, ਖੁਸ਼ ਹੁੰਦੇ ਨੇ। ਸਤਿਗੁਰੂ ਕਿਹੜੇ ਕਿਹੜੇ? ਸਾਹਿਬ ਕਹਿਣ ਲੱਗੇ, ਨਾਨਕ ਸਾਵਣ ਜੇ ਵਸੈ ਚੌਂ ਉਮਾਹ ਹੋਏ। ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਧਨ ਹੋਏ। ਕਹਿੰਦੇ ਨੇ ਜਦੋਂ ਸੌਣ ਵਰਸਦਾ ਤੇ ਸੱਪ ਵੱਲ ਕਦੀ ਤੱਕ ਉਹ ਵੀ ਪ੍ਰਸੰਨ ਨਜ਼ਰ ਆਉਂਦਾ, ਸੌਣ ਵਰਸਦਾ ਤੇ ਮਿਰਗ ਵੀ ਪ੍ਰਸੰਨ ਦਿਸਦੇ ਪਏ ਨੇ। ਮੱਛੀਆਂ ਨੂੰ ਪਾਣੀ ਮਿਲਿਆ ਕਿ ਅੱਗੇ ਪਾਣੀ ਵਿੱਚ ਸਨ, ਪਰ ਪਾਣੀ ਦੀ ਬਹੁਤਾਤ ਨਾ ਹੋਣ ਕਰਕੇ ਇੱਕ ਪੈ ਸੀ, ਸੌਣ ਵਰਸਿਆ ਪਰਤ ਕੇ ਬੱਦਲ ਵਿੱਚ, ਬੱਦਲ ਤੇ ਮੀਂਹ ਕਰਕੇ ਝੀਲਾਂ ਟੋਬੇ ਭਰੇ ਗਏ ਤੇ ਮੱਛੀ ਵੀ ਪ੍ਰਸੰਨ ਹੋ ਗਈ। ਨਾਨਕ ਸਾਵਣ ਜੇ ਵਸੈ ਚੌਂ ਉਮਾਹ ਹੋਏ। ਨਾਗਾਂ, ਮਿਰਗਾਂ, ਮੱਛੀਆਂ ਤੇ ਜਿਨ੍ਹਾਂ ਨੇ ਦਿਹਾੜੀ ਨਹੀਂ ਕਰਨੀ, ਰੁਪਈਏ ਇਕੱਠੇ ਕੀਤੇ ਨੇ ਰਸੀਆਂ ਦਾ ਅਰਥ, ਜਿਨ੍ਹਾਂ ਕੋਲ ਦੌਲਤ ਹੈ, ਰਸ ਮਾਨਣ ਵਾਲੇ, ਕਹਿੰਦੇ ਨੇ ਜਿਹਦੇ ਕੋਲ ਚਾਰ ਮਹੀਨੇ ਬਹਿ ਕੇ ਖਾਣ ਜੋਗਾ ਘਰ ਰਾਸ਼ਨ ਹੈ ਨਾ, ਉਹ ਕਹਿੰਦਾ ਸਾਉਣ ਦੇ ਮਹੀਨੇ ਦੀ ਬਰਸਾਤ ਬੜੀ ਚੰਗੀ ਲੱਗਦੀ ਏ, ਜੇ ਮੈਂ ਕੰਮ ਨਾ ਵੀ ਕਰਾਂਗਾ ਤੇ ਇਸ ਮਹੀਨੇ ਵਿੱਚ ਵਿਹਲਾ ਬੈਠ ਕੇ ਵੀ ਮੈਂ ਖਾ ਸਕਦਾ। ਸਾਹਿਬ ਕਹਿਣ ਲੱਗੇ ਚਾਰ ਬੜੇ ਖੁਸ਼ ਨੇ, ਤੇ ਮਹਾਰਾਜ ਚਾਰ ਕਿਹੜੇ ਨੇ ਜਿਹੜੇ ਦੁਖੀ ਹੁੰਦੇ ਨੇ? ਸਾਹਿਬ ਕਹਿਣ ਲੱਗੇ, ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਚਾਰ ਐਸੇ ਨੇ ਜਿਹੜੇ ਵਿਚਾਰੇ ਦੁਖੀ ਹੁੰਦੇ ਨੇ, ਕਿਹੜੇ? ਗਾਈ ਪੁੱਤਾਂ, ਨਿਰਦਨਾ, ਪੰਥੀ ਚਾਕਰ ਹੋਏ। ਸ਼ਬਦ ਇਹ ਇਕੱਠਾ, ਗਾਈ ਪੁੱਤਾਂ, ਗਾਵਾਂ ਦੇ ਪੁੱਤਰ, ਬੱਚੇ, ਬੱਚੀਆਂ, ਖਾਸ ਕਰਕੇ ਗੁਰਮੁਖੇ ਦਾ ਅਰਥ ਕਰਦੇ ਨੇ। ਜਦੋਂ ਸੌਣ ਦਾ ਮਹੀਨਾ ਵਰਸਦਾ ਸੀ, ਆਪ ਬਜ਼ੁਰਗ ਬੈਠੇ ਉਸ ਧਰਤੀ ਤੋਂ ਆਏ ਕਿ ਪਹਿਲਾਂ ਹਾੜ ਦੇ ਮਹੀਨੇ ਵਿੱਚ ਪਾਣੀ ਕਿਸੇ ਨੇ ਖੇਤ ਵਿੱਚ ਹੋਣਾ ਨਾ, ਬਲਦ ਵਿਹਲੇ ਰਹਿਣੇ, ਤੇ ਜਦੋਂ ਸੌਣ ਦੀਆਂ ਕਣੀਆਂ ਪੈਣੀਆਂ ਉਸੇ ਵਕਤ ਪੱਠਾ ਦੱਫਾ ਬੀਜਣ ਦਾ ਵੀ ਆਹਰ ਸ਼ੁਰੂ ਹੋ ਜਾਣਾ, ਤੇ ਝੋਨਾ ਲਾਉਣ ਵਾਸਤੇ ਬਲਦਾਂ ਦੀ ਜੋਰ ਖੇਤਾਂ ਵਿੱਚ ਲੈ ਕੇ ਪਾਣੀ ਵਿੱਚ ਜਾ ਕੇ ਹਲ ਜੋਣਾ। ਕਹਿਣ ਲੱਗੇ ਸੌਣ ਵਰਸਿਆ, ਪਰ ਕਦੀ ਉਸ ਬਲਦ ਤੋਂ ਪੁੱਛ ਕੇ ਦੇਖ ਜਿਹਨੇ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਹਲ ਵਾਹਣਾ। ਉਹਨੂੰ ਸੌਣ ਚੰਗਾ ਨਹੀਂ ਲੱਗਦਾ ਪਿਆ। ਕਹਿਣ ਲੱਗੇ ਗਾਈ ਪੁੱਤਾਂ, ਗਾਵਾਂ ਦੇ ਪੁੱਤ ਜਿਹੜੇ ਨੇ ਉਹਨਾਂ ਨੂੰ ਸੌਣ ਨਾ ਪਾਇਆ। ਨਿਰਦ ਨਾ ਜਿਹੜੇ ਦਿਹਾੜੀ ਕਰਨ ਵਾਲੇ ਸਨ, ਜਿਹੜੇ ਮਜ਼ਦੂਰੀ ਕਰਨ ਵਾਲੇ ਸਨ, ਮੀਂਹ ਇੰਨਾ ਪੈ ਗਿਆ, ਮਾਲਕ ਨੇ ਕਹਿ ਦਿੱਤਾ ਵੀ ਸਵੇਰੇ ਤੂੰ ਕੰਮ ਤੇ ਨਹੀਂ ਆਉਣਾ, ਮੀਂਹ ਪੈਂਦਾ ਪਿਆ ਕੰਮ ਸਵੇਰੇ ਬੰਦ ਕਰ ਦਿੱਤਾ। ਤੇ ਸਾਹਿਬ ਕਹਿੰਦੇ ਨੇ ਜਿੰਨੇ ਦਿਹਾੜੀ ਕਰਕੇ ਰੋਟੀ ਕਮਾ ਕੇ ਸ਼ਾਮ ਨੂੰ ਬੱਚਿਆਂ ਦੇ ਮੂੰਹ ਵਿੱਚ ਪਾਣੀ ਸੀ, ਉਹ ਕਹਿੰਦਾ ਸੌਣ ਦੀ ਝੜੀ ਕਿਉਂ ਲੱਗੀ, ਇਹਨੇ ਤਾਂ ਮੇਰੇ ਮੂੰਹ ਵਿੱਚੋਂ ਰੋਟੀ ਵੀ ਖੋਲੀ। ਸਾਹਿਬ ਨੇ ਕਿਹਾ, ਕਹਿਣ ਲੱਗੇ ਨਾਨਕ ਸਾਵਣ ਜੇ ਵਸੈ ਕਿਉਂ ਵਿਛੋੜਾ ਹੋਏ ਗਾਈ ਪੁੱਤਾਂ ਨਿਰਦਨਾ। ਹੁਣ ਇੱਥੇ ਇੱਕ ਸੱਜਣ ਗੁਰਮੁਖ ਇਹ ਵੀ ਅਰਥ ਕਰਦੇ ਨੇ ਕਿ ਇਸ ਮਹੀਨੇ ਵਿੱਚ ਵਿਛੋੜਾ ਪੈ ਗਿਆ, ਗਾਂ ਉਹਦੇ ਬੱਚੇ ਉਹਦੇ ਤੋਂ ਵਿਛੜ ਗਏ, ਬਲਦ ਕਿਤੇ ਲੈ ਗਏ ਵਾਹਣ ਵਾਸਤੇ, ਤੇ ਨਿਰਦਨ ਜਿਹੜੇ ਨੇ ਜਿੱਥੇ ਜ਼ਿਆਦਾ ਮੀਂਹ ਪਏ ਉਹਨੂੰ ਛੱਡ ਕੇ ਪਰਿਵਾਰ ਨੂੰ ਉੱਥੇ ਚਲੇ ਗਏ ਜਿੱਥੇ ਦਿਹਾੜੀ ਚੰਗੀ ਮਿਲ ਜਾਏ, ਉਹਨਾਂ ਨੂੰ ਵਿਛਾਉਣ ਨੇ ਵਿਛੋੜਾ ਪਾ ਦਿੱਤਾ। ਸਾਹਿਬ ਕਹਿਣ ਲੱਗੇ ਤੀਜਾ ਹੀ ਗਾਈ ਪੁੱਤਾਂ ਨਿਰਦਨਾ ਪੰਥੀ, ਪੰਥੀ ਦਾ ਅਰਥ ਹੈ ਰਾਹੀ, ਪੁਰਾਤਨ ਸਮੇਂ ਤੁਰ ਕੇ ਜਾਣਾ, ਤੇ ਜੇ ਮੀਂਹ ਚੋਖਾ ਪੈ ਜਾਣਾ ਪਾਣੀ ਵਿੱਚ, ਚਾਰ ਚਪੇਰੇ ਪਏ, ਸੜਕਾਂ ਪਾਣੀ ਵਿੱਚ ਡੁੱਬ ਜਾਣੇ, ਤੇ ਲੋਕ ਜਿੱਥੇ ਰੁਕੇ ਸਨ ਉੱਥੇ ਰੁਕੇ ਰਹਿਣੇ, ਘਰ ਤੋਂ ਵਿਛੜੇ ਹੋਣੇ, ਤੇ ਤੁਰਨ ਵਾਲੇ ਰਾਹੀਆਂ ਨੇ ਵੀ ਕਹਿਣਾ ਕਿ ਨਾ ਹੀ ਸੌਣ ਆਉਂਦਾ ਤੇ ਚੰਗਾ ਸੀ, ਸਾਨੂੰ ਰਸਤੇ ਵਿੱਚ ਰੋਕ ਕੇ ਪਰਿਵਾਰ ਤੋਂ ਵਿਛੋੜ ਦਿੱਤਾ। ਗਾਈ ਪੁੱਤਾਂ ਨਿਰਦਨਾ ਪੰਥੀ, ਤੇ ਚੌਥਾ ਚਾਕਰ, ਚਾਕਰ ਦਰ ਤੇ ਨੌਕਰ। ਸੌਣ ਵਿੱਚ ਮੀਂਹ ਜਿੰਨਾ ਮਰਜ਼ੀ ਪਏ, ਪਰ ਇੱਕ ਗੱਲ ਚੇਤੇ ਰੱਖਿਓ, ਮਾਲਕ ਨੇ ਕਹਿ ਦੇਣਾ ਸੱਜਣਾ ਪੱਠੇ ਵੱਢ ਕੇ ਤੂੰ ਜ਼ਰੂਰ ਲਿਆਉਣੇ ਨੇ, ਭਾਵੇਂ ਗੋਡੇ ਗੋਡੇ ਪਾਣੀ ਖਲੋਤਾ ਹੋਵੇ, ਉਹਨੇ ਚਰੀ ਵੱਢ ਕੇ ਸਿਰ ਤੇ ਚੁੱਕ ਕੇ ਲਿਆਉਣੀ ਲਿਆਉਣੀ। ਸਾਹਿਬ ਕਹਿੰਦੇ ਨੇ ਉਸ ਨੌਕਰ ਨੂੰ ਪੁੱਛ ਕੇ ਦੇਖੋ ਜਿਹਦੇ ਸਿਰ ਤੇ ਭਾਰ ਭਿੱਜਾ ਪਿਆ ਸਾਰਾ ਦਿਨ, ਉਹ ਕਹਿੰਦਾ ਸੌਣ ਨਾ ਹੀ ਆਉਂਦਾ ਚੰਗਾ ਸੀ। ਸਾਹਿਬ ਨੇ ਕਿਹਾ ਵੀ ਇਹ ਸੌਣ ਵਿੱਚ ਚਾਰ ਖੁਸ਼ ਹੁੰਦੇ ਨੇ ਤੇ ਚਾਰ ਪ੍ਰਸੰਨ ਹੁੰਦੇ ਨੇ। ਸਤਿਗੁਰੂ ਨੇ ਕਮਰਤ ਬਚਨ ਖੋਰ ਕੇ ਆਉਣਾ ਇਸ ਸ਼ਬਦ ਦੇ ਵਿਸ਼ੇ ਵਾਲੇ। ਹਜ਼ੂਰ ਕਹਿੰਦੇ ਨੇ ਊਨਵ ਊਨਵ ਆਇਆ, ਹਰ ਇੱਕ ਨੂੰ ਸੌਣ ਨਹੀਂ ਪਾਉਂਦਾ। ਇਹੀ ਕਾਰਨ ਕਿ ਗੁਰੂ ਪਰਮੇਸ਼ਵਰ ਦਾ ਨਾਮ ਗੁਰੂ ਬੱਦਲ ਜਦੋਂ ਵਰਸਦਾ ਹੈ, ਮਨਮੁਖ ਹਿਰਦੇ ਜਿਹੜੇ ਨੇ ਉਹਨਾਂ ਨੂੰ ਪਾਉਂਦਾ ਨਹੀਂ, ਗੁਰਮੁਖ ਹਿਰਦੇ ਜਿਹੜੇ ਨੇ ਵਰਸਦੇ ਗੁਰੂ ਨੂੰ ਦੇਖ ਕੇ ਪ੍ਰਸੰਨ ਹੁੰਦੇ। ਸਾਹਿਬ ਨੇ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਊਨਵ ਊਨਵ ਆਇਆ ਵਰਸਾ ਨੀਰ ਨਪੰਗ। ਊਨਵ ਦਾ ਅਰਥ ਹੁੰਦਾ ਚੁੱਕ ਚੁੱਕ ਕੇ। ਆਪਾਂ ਦੇਖਦੇ ਸਾਂ ਕਿ ਇੱਕ ਪਾਸਿਓਂ ਬੱਦਲ ਅਜੇ ਹਟਣਾ, ਦੂਜੇ ਪਾਸਿਓਂ ਐ ਕਾਲੀ ਘਟਾ ਧਰਤੀ ਦੇ ਨੇੜੇ ਚੁੱਕ ਚੁੱਕ ਕੇ ਬਰਸਾਤ ਕਰਨੀ। ਸਾਹਿਬ ਕਹਿਣ ਲੱਗੇ ਦੇਖੋ ਚੁੱਕ ਚੁੱਕ ਕੇ ਬੱਦਲ ਧਰਤੀ ਤੇ ਵਰਸਦਾ ਪਿਆ ਹੈ, ਪਰ ਉਹਨਾਂ ਬਦਕਿਸਮਤਾਂ ਦੁਹਾਗਣਾਂ ਨੂੰ ਪੁੱਛੋ ਜਿਹੜੇ ਨਾਮ ਤੋਂ ਟੁੱਟੇ ਨੇ, ਉਹਨੂੰ ਚੁੱਕ ਚੁੱਕ ਕੇ ਬਰਸਾਤ ਕਰਦਾ ਹੋਇਆ ਬੱਦਲ ਵੀ ਗੁਰੂ ਚੰਗਾ ਨਹੀਂ ਲੱਗਦਾ। ਊਨਵ ਊਨਵ ਆਇਆ ਵਰਸੈ ਨੀਰ ਨਪੰਗ, ਨਾਨਕ ਦੁੱਖ ਲਾਗਾ ਤਿੰਨ ਕਾਮਣੀ ਜਿਨ ਕੰਤਾ ਸਿਉ ਮਨ ਭੰਗ। ਜਿਨ੍ਹਾਂ ਦਾ ਸਾਈ ਨਾਲ ਚੇਤਨਾ ਜੁੜਿਆ ਉਹਨਾਂ ਨੂੰ ਇਹ ਝੁਕਿਆ ਹੋਇਆ ਬੱਦਲ ਵੀ ਪਾਇਆ ਨਹੀਂ, ਮਹਾਰਾਜ ਚੰਗਾ ਕਿਹਨੂੰ ਲੱਗਾ। ਸਾਹਿਬ ਨੇ ਫਿਰ ਦੂਜੀ ਉਦਾਹਰਨ ਦਿੱਤੀ, ਕਹਿਣ ਲੱਗੇ ਊਨਵ ਊਨਵ ਆਇਆ ਵਰਸੈ ਲਾਏ ਝੜੀ, ਬੱਦਲ ਰੁਕ ਗਿਆ ਤੇ ਰੁਕ ਕੇ ਉਹਨੇ ਨਿੰਮੀ ਨਿੰਮੀ ਬਰਸਾਤ ਜਦੋਂ ਕੀਤੀ, ਤੇ ਜਿਹੜੇ ਸ਼ਬਦ ਦੇ ਰਸੀਏ ਸਨ ਜਿਹੜੇ ਨਾਮ ਵਿੱਚ ਭਿੱਜੇ ਹੋਏ ਸਨ, ਇਹਦੇ ਅਰਥ ਕੇਵਲ ਬਾਜਮੁਖੀ ਨਾ ਸਮਝਿਓ, ਜਿਹੜੇ ਟੁਕੇ ਹੋਏ ਸਨ ਸਵੇਰੇ ਕੀਤੀ ਅਰਦਾਸ, ਹੇ ਮੇਰੇ ਸਤਿਗੁਰੂ ਕਰ ਕਿਰਪਾ ਇਸ ਸੁੱਕੇ ਹਿਰਦੇ ਇਸ ਧਰਤੀ ਤੇ ਕਰ ਬਰਸਾਤ, ਤੇ ਗੁਰੂ ਤੁਰਕ ਕੇ ਝੁੱਕੇ ਜਦੋਂ ਬੱਦਲ ਬਣ ਕੇ ਆਇਆ, ਤੇ ਜਿਹੜੀਆਂ ਕੰਤ ਤੇ ਭਾਣੇ ਵੀ ਚੱਲਣ ਵਾਲੀਆਂ ਸਨ ਉਹ ਲੱਗੀ ਹੋਈ ਝੜੀ ਵਿੱਚ ਮੇਰੇ ਮਾਲਕ ਨੇ ਉਹਨਾਂ ਅੰਦਰ ਹਰਿਆਵਲ ਪੈਦਾ ਕਰ ਦਿੱਤੀ। ਸਾਹਿਬ ਕਹਿਣ ਲੱਗੇ ਊਨਵ ਊਨਵ ਆਇਆ ਵਰਸਾ ਲਾਏ ਝੜੀ, ਕਹਿਣ ਲੱਗੇ ਨਾਨਕ ਭਾਣੇ ਚੱਲੇ ਕੰਤ ਕਹਿ ਸੋ ਮਾਣੇ ਸਦਾ ਰਲੀ। ਜਿਹੜੀ ਪਤੀ ਦੇ ਪਰਮੇਸ਼ਵਰ ਦੇ ਭਾਣੇ ਵੀ ਚੱਲੀ ਉਹਨੇ ਸੁੱਖ ਮਾਣਿਆ। ਧੰਨ ਗੁਰੂ ਗ੍ਰੰਥ ਸਾਹਿਬ, ਅੱਜ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਸੌਣ ਦਾ ਮਹੀਨਾ ਆ ਗਿਆ, ਤੂੰ ਕਹਿੰਦਾ ਮੀਂਹ ਪੈ ਤੇ ਹਰ ਥਾਂ ਤੇ ਰਸ ਏ, ਪਰ ਅੰਦਰ ਰਸ ਉਦੋਂ ਆਉਣੇ ਜਦੋਂ ਸਤਿਗੁਰੂ ਦੇ ਚਰਨ ਕਮਲਾਂ ਨਾਲ ਪਿਆਰ ਬਣ ਜਾਏ। ਸਾਹਿਬ ਕਹਿਣ ਲੱਗੇ ਸਾਵਣ ਸਰਸੀ ਕਾਮਣੀ, ਕਾਮਣੀ ਦਾ ਅਰਥ ਹੈ ਜੀਵ ਰੂਪੀ ਇਸਤਰੀ। ਤੇ ਇੱਕ ਵਾਰੀ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਠ, ਕਾਮਣੀ ਕਾਮਣ ਦੋ ਆਉਂਦੇ ਨੇ ਤੇ ਚੇਤੇ ਰੱਖਿਓ, ਇੱਕ ਕਾਮਣ ਦਾ ਅਰਥ ਹੈ ਟੂਣਾ ਤੇ ਇੱਕ ਕਾਮਣ ਦਾ ਅਰਥ ਹੈ ਇਸਤਰੀ। ਸਾਹਿਬ ਸੱਚੇ ਪਾਤਸ਼ਾਹ ਨੇ ਤੇ ਸ਼ਬਦ ਵਰਤਿਆ ਕਾਮਣੀ, ਕਾਮਣੀ ਦਰ ਤੇ ਜੀਵ ਇਸਤਰੀ ਸਾਵਣ ਸਰਸ਼ੀ। ਵੈਸੇ ਗੁਰਮੁਖ ਕਈ ਦਾ ਪਾਠ ਕਰਦੇ ਨੇ ਸਰਸ਼ੀ ਰਸ ਸਹਿਤ, ਕਹਿੰਦੇ ਨੇ ਸਾਉਣ ਦੇ ਮਹੀਨੇ ਵਿੱਚ ਉਹ ਜੀਵ ਇਸਤਰੀ ਰਸ ਨਾਲ ਭਰਪੂਰ ਹੋ ਗਈ। ਕੌਣ? ਚਰਨ ਕਮਲ ਛੋ ਪਿਆਰ, ਜਿਹਦਾ ਪਿਆਰ ਮੇਰੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਪੈ ਗਿਆ, ਜਿਹਨੇ ਪਰਮੇਸ਼ਵਰ ਦੇ ਚਰਨ ਕਮਲਾਂ ਨੂੰ ਪਿਆਰ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਚਰਨ ਕਮਲਾਂ ਨੂੰ ਪਿਆਰ ਕਰਨ ਵਾਲੇ ਰਸ ਸਹਿਤ ਹੈ। ਤੇ ਚੇਤੇ ਰੱਖਿਓ, ਰਸ ਤੋਂ ਬਿਨਾਂ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਗੱਲ ਭਾਵੇਂ ਬੜੀ ਉੱਚੀ ਕੋਈ ਕਰੇ, ਆਪਣੇ ਆਪ ਵਿੱਚ ਸ਼ਾਨਤ ਲੈ ਕੇ ਗੱਲ ਕੋਈ ਕਰੇ, ਤੇ ਜੇ ਉਹਦੀ ਜ਼ਬਾਨ ਵਿੱਚ ਰਸ ਨਹੀਂ ਨਾ, ਤੇ ਸੁਣਨ ਤੋਂ ਬਾਅਦ ਕਹਿ ਦਿੰਦੇ ਗੱਲਾਂ ਤੇ ਬੜੀਆਂ ਸੁਣਾਈਆਂ ਪਰ ਰਸ ਕੋਈ ਨਹੀਂ ਆਇਆ। ਇਹਦਾ ਮਤਲਬ ਰਸ ਤੋਂ ਬਿਨਾਂ ਬੋਲਿਆ ਹੋਇਆ ਵੀ ਭਾਉਂਦਾ ਨਹੀਂ। ਖਾਣਾ ਤਿਆਰ ਕਰਦਿਆਂ ਭਾਵੇਂ ਘੰਟਾ ਦੋ ਘੰਟੇ ਲੱਗ ਜਾਣ, ਤੇ ਜਦੋਂ ਛਕਣ ਲੱਗੇ ਤੇ ਛੱਕ ਕੇ ਕਹਿ ਵੀ ਸਵਾਦ ਨਹੀਂ ਆਇਆ, ਇਹਦਾ ਮਤਲਬ ਕਿ ਕੀਤੀ ਕੋਈ ਮਿਹਨਤ ਅਜਾਈ ਚਲੀ ਗਈ। ਜਦੋਂ ਰਸ ਨਾ ਆਵੇ, ਗੱਲ ਵਿੱਚ ਰਸ ਨਾ ਹੋਵੇ ਉਹ ਭਾਉਂਦੀ ਨਹੀਂ, ਭੋਜਨ ਵਿੱਚ ਰਸ ਨਾ ਹੋਵੇ ਉਹ ਚੰਗੀ ਨਹੀਂ ਲੱਗਦੀ। ਤੇ ਚੇਤੇ ਰੱਖੀਏ ਕਿ ਪਿਆਰ ਵੀ ਉਹ ਪ੍ਰਵਾਨ ਹੈ, ਜਿੱਥੇ ਪਿਆਰ ਪੈ ਜਾਏ ਤੇ ਅੰਦਰ ਰਸ ਵੀ ਪੈਦਾ ਹੋ ਜਾਏ। ਸਾਹਿਬ ਕਹਿੰਦੇ ਨੇ ਸਾਉਣ ਦੇ ਮਹੀਨੇ ਵਿੱਚ ਉਹ ਜੀਵ ਇਸਤਰੀ ਰਸ ਵਾਲੀ ਏ ਜਿਹਦਾ ਪਰਮੇਸ਼ਵਰ ਦੇ ਚਰਨ ਕਮਲਾਂ ਨਾਲ ਪਿਆਰ ਪੈ ਗਿਆ। ਤੇ ਜਿਹਦਾ ਪਿਆਰ ਪੈ ਗਿਆ, ਚੇਤੇ ਰੱਖਿਓ ਰਸ ਵਾਲਾ ਕਿਰਦਾ, ਪਿਆਰ ਜਿਹੜਾ ਉਹਦੀ ਹੱਦ ਕੋਈ ਨਹੀਂ ਹੁੰਦੀ। ਮਨਸੂਰ ਦਾ ਜੀਵਨ, ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੇ ਕੁਝ ਦਹਾਕੇ ਪਹਿਲਾਂ ਇੱਕ ਕਿਤਾਬ ਲਿਖੀ ਸੀ, ਉਹਦਾ ਨਾਮ ਸੀ ਜੀਵਨ ਕਿਰਨਾ। ਉਹਦੇ ਵਿੱਚ ਉਹਨਾਂ ਨੇ ਕਰਨੀ ਵਾਲੇ ਕਿਸੇ ਵੀ ਧਰਮ ਵਿੱਚ ਹੋਏ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ। ਮਨਸੂਰ ਦੇ ਸੰਬੰਧੀ ਲਿਖਦਿਆਂ ਉਹਨਾਂ ਨੇ ਮਨਸੂਰ ਦੀ ਜੀਵਨੀ ਦੀ ਇੱਕ ਘਟਨਾ ਦਿੱਤੀ ਸੀ। ਕਹਿਣ ਲੱਗੇ, ਮਨਸੂਰ ਨੂੰ ਸਵੇਰੇ ਸੂਲੀ ਤੇ ਚਾੜਿਆ ਜਾਣਾ, ਕਤਲ ਕੀਤਾ ਜਾਣਾ, ਤੇ ਕੋਈ ਫਕੀਰ ਆਇਆ, ਉਹਦੇ ਤਿੰਨ ਸਵਾਲਾਂ ਦਾ ਉੱਤਰ ਅੱਜ ਤੀਕਰਾ ਉਹਨੂੰ ਕਿਸੋਂ ਨਹੀਂ ਸੀ ਮਿਲਿਆ। ਉਹਦੇ ਤਿੰਨ ਸਵਾਲਾਂ ਵਿੱਚ ਪਹਿਲਾ ਸਵਾਲ ਸੀ ਵੀ ਦਾਨ ਦੀ ਹੱਦ ਕੀ, ਕਿੱਥੋਂ ਹੱਦ ਤੱਕ ਦਾਨ ਕੀਤਾ ਜਾ ਸਕਦਾ। ਤੇ ਦੂਜਾ ਉਹਦਾ ਸਵਾਲ ਸੀ ਉਸ ਫਕੀਰ ਦਾ ਵੀ ਤਿਆਗ ਦੀ ਹੱਦ ਕੀ, ਇਹ ਬੰਦਾ ਤਿਆਗ ਕਿੱਥੋਂ ਤੱਕ ਕਰ ਸਕਦਾ। ਤੇ ਤੀਜਾ ਉਹਦਾ ਸਵਾਲ ਸੀ ਕੋਈ ਮੈਨੂੰ ਦੱਸੇ ਵੀ ਪ੍ਰੇਮ ਦੀ, ਪਿਆਰ ਦੀ ਹੱਦ ਕੀ ਹੁੰਦੀ। ਪੁੱਛਣ ਗਿਆ ਗਿਆਨੀ ਬੜੇ ਮਿਲੇ, ਵਾਚਕ ਗਿਆਨੀ, ਤਥਾਕਥ ਗਿਆਨੀ, ਉਹਨਾਂ ਨੇ ਅੱਖਰਾਂ ਰੰਗ ਉਲਝਾ ਕੇ ਦੱਸ ਦੇਣਾ ਵੀ ਦਾਨ ਦੀ ਹੱਦ ਇੱਥੋਂ ਤੱਕ, ਪਰ ਅੰਦਰ ਨੂੰ ਤ੍ਰਿਪਤੀ ਨਾ ਹੋਈ। ਤੇ ਕੁਦਰਤੀ ਤੌਰ ਤੇ ਪਿਆਰਿਓ, ਜਿਹਦਾ ਅੰਦਰ ਜਾਗਣਾ ਸ਼ੁਰੂ ਹੋ ਜਾਏ ਨਾ, ਉਹ ਜਿੰਨਿਆਂ ਮਰਜ਼ੀ ਨੂੰ ਸੁਣੀ ਜਾਏ, ਪਰ ਜਦੋਂ ਮੇਰਾ ਮਾਲਕ ਮਿਹਰ ਕਰੇ ਉਹਦੇ ਅੰਦਰ ਨੂੰ ਟਿਕਾ ਮਿਲਦਾ ਹੀ ਉਦੋਂ ਵੀ ਜਦੋਂ ਉਹਨੂੰ ਕੋਈ ਨਾਏ ਰੱਸੀ ਜਿਹੜਾ ਮਿਲ ਜਾਏ। ਉਸ ਤੋਂ ਪਹਿਲਾਂ ਗੱਲਾਂ ਨਾਲੋਂ ਪਰਚਦਾ ਨਹੀਂ। ਇਹਨੇ ਬੜਿਆਂ ਨੂੰ ਪੁੱਛਿਆ, ਪਰ ਕਿਸੇ ਕਿਹਾ ਤੂੰ ਜਾ, ਲੋਕਾਂ ਨੇ, ਬਾਦਸ਼ਾਹ ਨੇ, ਹਕੂਮਤ ਨੇ ਮਨਸੂਰ ਨੂੰ ਨਾਸਤਕ ਜਾਂ ਬਾਗੀ ਕਰਾਰ ਦੇ ਦਿੱਤਾ, ਪਰ ਆ ਜਾ ਤੇ ਕਿਤੇ ਉਹਦੇ ਕੋਲੋਂ ਜਾ ਕੇ ਪੁੱਛੇ ਤੇ ਤੇਰੇ ਤਿੰਨਾਂ ਸਵਾਲਾਂ ਦਾ ਉੱਤਰ ਉਹ ਫਕੀਰ ਦੇ ਸਕਦੇ। ਗਿਆ ਉਹ ਫਕੀਰ ਮਨਸੂਰ ਕੋਲ ਪਹੁੰਚਿਆ, ਉਹਨੇ ਜਾਂਦਿਆਂ ਪਹਿਲਾ ਸਵਾਲ ਕੀਤਾ, ਕਹਿਣ ਲੱਗਾ ਮਨਸੂਰ, ਦਾਨ ਦੀ ਹੱਦ ਕੀ, ਤਿਆਗ ਦੀ ਹੱਦ ਕੀ, ਤੇ ਪਿਆਰ ਦੀ ਹੱਦ ਕੀ ਹੈ, ਕਿ ਕਿਹੋ ਜਿਹਾ ਪਿਆਰ ਕੀਤਾ ਜਾਏ। ਤੇ ਮਨਸੂਰ ਅੱਗੋਂ ਹੱਸ ਕੇ ਕਹਿੰਦਾ, ਕਹਿਣ ਲੱਗਾ, ਅੱਖਰਾਂ ਰਾਹੀਂ ਪੁੱਛਣਾ ਚਾਹੁੰਦਾ ਜਾਂ ਪ੍ਰੈਕਟੀਕਲ ਜੀਵਨ ਦੇ ਤਜਰਬੇ ਰਾਹੀਂ ਪੁੱਛਣਾ ਚਾਹੁੰਦਾ। ਉਹਨੇ ਪਹਿਲਾ ਸਵਾਲ ਜਦੋਂ ਕੀਤਾ ਉੱਤਰ ਦਿੱਤਾ, ਕਹਿਣ ਲੱਗਾ, ਦੱਸ ਅੱਖਰਾਂ ਰਾਹੀਂ ਤੈਨੂੰ ਸਮਝਾਉਣ ਜਾਂ ਜ਼ਿੰਦਗੀ ਵਿੱਚ ਬੀਤੇ ਹੋਏ ਅਨੁਸਾਰ ਸਮਝਾਉਣ। ਤੇ ਹੁਣ ਜਿਹੜਾ ਖੋਜੀ ਸੀ ਕਹਿਣ ਲੱਗਾ, ਸਵਾਦ ਆ ਜਾਏ ਅੱਖਰਾਂ ਨਾਲ ਤੇ ਬੜੀ ਵਾਰੀ ਸੁਣਿਆ, ਤੇ ਜੇ ਕਿਤੇ ਤੂੰ ਆਪਣੀ ਕਮਾਈ ਕੋਈ ਜ਼ਿੰਦਗੀ ਵਿੱਚੋਂ ਸਮਝਾ ਦੇ ਵੀ ਇਹਦਾ ਅਰਥ ਕੀ ਹੈ। ਤੇ ਮਨਸੂਰ ਕਹਿੰਦਾ, ਫਿਰ ਧਿਆਨ ਨਾਲ ਸੁਣ, ਮੈਂ ਉਨੀ ਦੇਰ ਤੱਕ ਕਿਸੇ ਦੇ ਸਵਾਲ ਦਾ ਉੱਤਰ ਨਹੀਂ ਦਿੰਦਾ ਜਿੰਨੀ ਦੇਰ ਤੱਕ ਆਪਣੇ ਵੱਲੋਂ ਉਹਨੂੰ ਕੁਝ ਖਾਣ ਨੂੰ ਦਾਂਦਿਆਂ। ਅੰਦਰ ਗਿਆ, ਗੋਦੜੀ ਵਿੱਚ ਇੱਕ ਰੋਟੀ ਪਈ ਸੀ ਅੱਧੀ, ਸੁੱਕੀ ਰੋਟੀ ਲਿਆ ਕੇ ਸਵਾਲ ਕਰਨ ਵਾਲੇ ਨੂੰ ਕਹਿੰਦਾ, ਪਹਿਲਾਂ ਰੋਟੀ ਖਾ ਤੇ ਫਿਰ ਤੇਰੇ ਸਵਾਲ ਦਾ ਉੱਤਰ ਦਿਆਂਗਾ ਵੀ ਦਾਨ ਦੀ ਹੱਦ ਕੀ ਹੈ, ਤਿਆਗ ਦੀ ਹੱਦ ਕੀ ਹੈ ਤੇ ਪਿਆਰ ਦੀ ਹੱਦ ਕੀ। ਉਸ ਫਕੀਰ ਦੀ ਇਹ ਰੋਟੀ ਜਦੋਂ ਮਨਸੂਰ ਨੇ ਦਿੱਤੀ ਫਕੀਰ ਨੂੰ ਤੇ ਚਬਾ ਕੇ ਰੋਟੀ ਉਹਨੇ ਖਾਧੀ ਤੇ ਕਹਿਣ ਲੱਗਾ, ਦੱਸ ਹੁਣ ਫਿਰ ਦਾਨ ਦੀ ਹੱਦ ਕੀ ਹੈ। ਮਨਸੂਰ ਕਹਿੰਦਾ, ਤੈਨੂੰ ਇੰਨਾ ਪਤਾ ਹੈ ਵੀ ਕਿੰਨੇ ਦਿਨ ਹੋ ਗਏ ਨੇ ਮੈਨੂੰ ਜੰਜੀਰਾਂ ਵੀ ਜਕੜ ਕੇ ਨਾ ਕੈਦ ਖਾਨੇ ਵੀ ਸਟੇ। ਉਹ ਫਕੀਰ ਕਹਿੰਦਾ, ਮੈਨੂੰ ਪਤਾ ਹੈ ਕਹਿੰਦਾ ਤੈਨੂੰ ਇਹ ਵੀ ਪਤਾ ਵੀ ਕਈ ਦਿਨਾਂ ਤੋਂ ਮੈਨੂੰ ਨਾ ਪੀਣ ਨੂੰ ਪਾਣੀ ਦਿੰਦੇ ਨੇ, ਖਾਣ ਨੂੰ ਰੋਟੀ ਨਹੀਂ ਦਿੰਦੇ। ਕਹਿੰਦਾ ਇਹ ਵੀ ਪਤਾ ਹੈ। ਕਹਿਣ ਲੱਗਾ ਕੱਲ ਰਾਤ ਮੇਰਾ ਇੱਕ ਹਮਦਰਦ ਆਇਆ ਸੀ ਲੁਕ ਕੇ, ਵਿਚਾਰੇ ਨੇ ਅੱਧੀ ਕੁ ਰੋਟੀ ਮੈਨੂੰ ਲਿਆ ਕੇ ਦਿੱਤੀ। ਕਹਿਣ ਲੱਗਾ ਮਨਸੂਰ ਕਿੰਨੇ ਦਿਨ ਹੋ ਗਏ ਨੇ ਤੂੰ ਕੁਝ ਖਾਧਾ ਨਹੀਂ, ਆ ਅੱਧੀ ਰੋਟੀ ਖਾ ਲੈ, ਕਿਤੇ ਸਮਾਂ ਸੋਹਣਾ ਨਿਕਲ ਜਾਏਗਾ। ਜਿਹੜੇ ਚਾਰ ਸਵਾਸ ਨੇ, ਕਹਿੰਦਾ ਰੋਟੀ ਤਾਂ ਮੈਨੂੰ ਦੇ ਗਿਆ ਤੇ ਮੇਰੇ ਮਨ ਵਿੱਚ ਆਇਆ ਮਨਾ ਕੱਲ ਨੂੰ ਸਰੀਰ ਤੇ ਬਿਲਸੀ ਜਾਣਾ। ਜੇ ਤੂੰ ਦੁਨੀਆਂ ਤੇ ਆਇਆ ਤੇ ਇਹ ਅੱਧੀ ਰੋਟੀ ਵੀ ਉਹਦੇ ਮੂੰਹ ਵਿੱਚ ਪਾ ਦੇਈ, ਜਿੰਨੇ ਚਾਰ ਦਿਨ ਜਿੰਨੀਆਂ ਤੇ ਦੁਨੀਆਂ ਤੇ ਹੋਰ ਜੀਣਾ ਹੋਵੇ। ਕਹਿਣ ਲੱਗਾ ਤੈਨੂੰ ਪਤਾ ਮੈਂ ਕਈ ਦਿਨਾਂ ਦਾ ਭੁੱਖਾ ਵਾਂ, ਪਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਤੈਨੂੰ ਦੱਸਣਾ, ਮੈਂ ਆਪ ਰੋਟੀ ਦਾ ਟੁਕੜਾ ਮੂੰਹ ਵਿੱਚ ਨਹੀਂ ਪਾਇਆ, ਤੈਨੂੰ ਦੇ ਦਿੱਤਾ ਸੱਜਣਾ ਇਹ ਦਾਨ ਦੀ ਖਾਧੀ ਕਿ ਬੰਦਾ ਆਪ ਭੁੱਖਾ ਹੋਵੇ ਤੇ ਮੂੰਹ ਵਿੱਚੋਂ ਕੱਢ ਕੇ ਬੁਰਕੀ ਆਏ ਨੂੰ ਦੇ ਦੇ, ਇਹਦੂ ਵੱਧ ਦਾਨ ਕੀ ਹੋਵੇਗਾ। ਇਹ ਦਾਨ ਦੀ ਖਾਧੀ ਇਸ ਤੋਂ ਅੱਗੇ ਨਹੀਂ। ਕਹਿੰਦੇ ਨੇ ਸੁਣਨ ਵਾਲੇ, ਜਦੋਂ ਫਕੀਰ ਨੇ ਸੁਣਿਆ ਤੇ ਸਿਰ ਤੋਂ ਪੈਰਾਂ ਤੱਕ ਕੰਬ ਗਿਆ, ਇੱਕੋ ਦਮ ਅੱਖਾਂ ਪਾਣੀ ਨਾਲ ਸੇਜਲ ਹੋ ਗਈਆਂ। ਵਾਹ ਖੁਦਾ, ਅੱਜ ਟਿਕਰਾ ਮੈਂ ਕੇਵਲ ਲੋਕਾਂ ਤੋਂ ਅਰਥ ਪੁੱਛਦਾ ਰਿਹਾ, ਅੱਜ ਪ੍ਰੈਕਟੀਕਲ ਸਮਝ ਪਈ ਹੈ ਵੀ ਅਸਲ ਵਿੱਚ ਦਾਨ ਦੀ ਹੱਦ ਕੀ। ਉਹ ਕਹਿੰਦਾ ਤੇਰਾ ਦੂਜਾ ਸਵਾਲ ਹੈ, ਤਿਆਗ ਦੀ ਹੱਦ ਕੀ? ਕਹਿੰਦਾ ਹਾਂ ਇਹ ਸਵਾਲ ਹੈ। ਮਨਸੂਰ ਕਹਿੰਦਾ ਜੇ ਦੋ ਘੜੀਆਂ ਆਪਣੇ ਨੇਤਰ ਬੰਦ ਕਰੇ ਤੇ ਤੈਨੂੰ ਇਹਦਾ ਵੀ ਉੱਤਰ ਦੇ ਦਿਆਂ, ਤਿਆਗ ਦੀ ਹੱਦ ਕੀ? ਕਹਿੰਦੇ ਉਸ ਫਕੀਰ ਨੇ ਜਦੋਂ ਆਪਣੇ ਨੇਤਰ ਬੰਦ ਕੀਤੇ ਤੇ ਦੋ ਘੜੀਆਂ ਬਾਅਦ ਖੋਲੇ ਤੇ ਕੀ ਦੇਖਦਾ ਕਿ ਮਨਸੂਰ ਦਾ ਤਨ ਕੇਵਲ ਪਿਆ ਹੈ ਪਰ ਅੰਦਰ ਵਾਲਾ ਆਤਮਾ ਉਹਨੇ ਜਿਉਂਦੇ ਜੀ ਆਪਣੇ ਸਰੀਰ ਤੋਂ ਵੱਖ ਕਰ ਲਿਆ। ਇੱਕੋ ਦਮ ਉਹ ਸਵਾਲ ਕਰਨ ਵਾਲਾ ਕੰਬ ਗਿਆ ਕਿ ਇਹ ਤਾਂ ਸੂਲੀ ਤੋਂ ਪਹਿਲਾਂ ਜੇ ਇਹਦੀ ਮੌਤ ਹੋ ਗਈ ਕਿਤੇ ਮੈਨੂੰ ਸਜ਼ਾ ਮਿਲ ਨਾ ਜਾਏ। ਕੰਬਿਆ ਤੇ ਮਨਸੂਰ ਉੱਠ ਕੇ ਬਹਿ ਗਿਆ। ਕਹਿਣ ਲੱਗਾ ਫਕੀਰ ਇਹ ਤਿਆਗ ਦੀ ਖਾਧੀ, ਜਦੋਂ ਬੰਦਗੀ ਦੇ ਰਸਤੇ ਤੇ ਕੋਈ ਤੁਰਨ ਲੱਗਦਾ ਹੈ ਤੇ ਮਾਲਕ ਦੀ ਕਿਰਪਾ ਨਾਲ ਹਿਰਦਾ ਭਰਿਆ ਜਾਏ, ਤਿਆਗਦਿਆਂ ਤਿਆਗਦਿਆਂ ਇੱਥੋਂ ਤੱਕ ਪਹੁੰਚ ਜਾਂਦਾ ਹੈ, ਉਹਦੀ ਮਰਜ਼ੀ ਹੈ ਜਦੋਂ ਮਰਜ਼ੀ ਆਪਣੇ ਸਰੀਰ ਨੂੰ ਤਿਆਗ ਜਾਵੇ। ਇਹ ਤਿਆਗ ਦੀ ਆਦੀ। ਲੋਕ ਧਨ ਦੌਲਤ ਸਭ ਕੁਝ ਛੱਡਦੇ ਨੇ ਪਰ ਸਰੀਰ ਕੋਈ ਨਹੀਂ ਤਿਆਗਦਾ। ਇਹ ਤਿਆਗ ਦੀ ਖਾਧੀ ਤੇ ਕਹਿਣ ਲੱਗਾ ਫਿਰ ਤੀਜੇ ਸਵਾਲ ਦਾ ਉੱਤਰ ਦੇ, ਪਿਆਰ ਦੀ ਹੱਦ ਕੀ ਏ? ਕਹਿੰਦਾ ਜੇ ਇੱਕ ਕੰਮ ਕਰੇ ਫਕੀਰ ਇਹਦਾ ਉੱਤਰ ਕੱਲ ਸਵੇਰੇ ਕਤਲਗਾਹ ਵਿੱਚ ਦਿਆਂ। ਇੱਥੇ ਨਹੀਂ, ਦਾਨ ਦੀ ਹੱਦ ਵੀ ਤੈਨੂੰ ਦੱਸ ਦਿੱਤੀ ਏ, ਤਿਆਗ ਦੀ ਹੱਦ ਵੀ ਦੱਸੀ ਏ, ਪਿਆਰ ਦੀ ਹੱਦ ਸਵੇਰੇ ਕਤਲਗਾਹ ਵਿੱਚ ਆਈ ਤੈਨੂੰ ਉੱਥੇ ਉੱਤਰ ਮਿਲੇਗਾ। ਕਹਿੰਦੇ ਨੇ ਸਵੇਰੇ ਹਜ਼ਾਰਾਂ ਲੋਕ ਦੇਖਣ ਆਏ ਮਨਸੂਰ ਸੂਲੀ ਤੇ ਚੜ੍ਹਨਾ। ਕਹਿੰਦੇ ਨੇ ਜਦੋਂ ਮਨਸੂਰ ਨੂੰ ਚੁਰਸਤੇ ਵਿੱਚ ਲਿਜਾ ਕੇ ਉਹਦੇ ਟੁਕੜੇ ਕਰਨ ਲੱਗੇ ਤੇ ਹਰ ਟੁਕੜੇ ਵਿੱਚੋਂ ਆਵਾਜ਼ ਅਨਲ ਹੱਕ ਦੀ ਆਈ, ਹਰ ਟੁਕੜੇ ਨੇ ਪੁਕਾਰ ਕੇ ਅਨਲ ਹੱਕ ਕਿਹਾ ਤੇ ਉਹ ਸਵਾਲ ਕਰਨ ਵਾਲਾ ਫਕੀਰ ਵੀ ਭੀੜ ਵਿੱਚ ਖਲੋਤਾ ਸੀ। ਇੱਕ ਟੁਕੜਾ ਉਹਦੇ ਕੋਲ ਜਾ ਕੇ ਕਹਿੰਦਾ ਸੱਜਣਾ ਤੂੰ ਪੁੱਛਦਾ ਸੀ ਪਿਆਰ ਦੀ ਹੱਦ ਕੀ ਏ? ਤਿਆਗ ਤੇ ਦਾਨ ਦੀ ਹੱਦ ਹੋ ਸਕਦੀ ਏ ਪਰ ਪਿਆਰ ਦੀ ਹੱਦ ਕੋਈ ਨਹੀਂ, ਪਿਆਰ ਬੇਹੱਦ ਹੈ। ਤਨ ਟੁਕੜੇ ਹੋ ਜਾਏ ਤੇ ਪਿਆਰ ਦੇ ਗੀਤ ਫਿਰ ਵੀ ਅਲਾ ਪੈ ਜਾਂਦੇ, ਪਿਆਰ ਦੀ ਕੋਈ ਹੱਦ ਥੋੜਾ ਹੁੰਦੀ। ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਾਉਣ ਦਾ ਮਹੀਨਾ ਕੇਵਲ ਉਹਨਾਂ ਦੇ ਹਿਰਦੇ ਵਿੱਚ ਰਾਸੀ ਜਿਨ੍ਹਾਂ ਨੇ ਬੇਹੱਦਾ ਪਿਆਰ ਆਪਣੇ ਮਾਲਕ ਦੇ ਚਰਨ ਕਮਲਾਂ ਨੂੰ ਕੀਤਾ। ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਤੇ ਕਿਹੋ ਜਿਹਾ ਪਿਆਰ? ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਅਸ਼ਟਪਦੀ ਪੜ੍ਹੋ। ਹਜ਼ੂਰ ਨੇ ਰਹਿਮਤ ਕੀਤੀ ਅਸ਼ਟਪਦੀ ਦੇ ਰਹਾਉ ਦੇ ਬਚਨ ਦੇ ਮਨ ਰੇ ਕਿਉਂ ਛੂਟਾ ਬਿਨ ਪਿਆਰ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਰੇ ਕਿਉਂ ਛੂਟਾ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ। ਕਹਿਣ ਲੱਗੇ ਮਨਾ, ਪਿਆਰ ਤੋਂ ਬਿਨਾਂ ਬੰਧਨ ਨਹੀਂ ਕੱਟੇ ਜਾਣੇ ਤੇ ਗੁਰੂ ਕੇ ਸਨਮੁਖ ਹੋ ਕੇ ਰਹਿ ਕੇ ਜੀਵਨ ਕਮਾਣ ਤੋਂ ਬਿਨਾਂ ਪਿਆਰ ਦੀ ਜਾਚ ਨਹੀਂ ਆਉਣੀ। ਮਹਾਰਾਜ ਫਿਰ ਚਰਨ ਕਮਲਾਂ ਨੂੰ ਪਿਆਰ ਕੈਸਾ ਕੀਤਾ ਜਾਏ? ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਅਸ਼ਟਪਦੀ ਦੇ ਅੰਦਰ ਇੱਕ ਨਹੀਂ ਪੰਜ ਛੇ ਉਦਾਹਰਣਾਂ ਦਿੱਤੀਆਂ ਨੇ ਕਿ ਚਰਨ ਕਮਲਾਂ ਨੂੰ ਜੇ ਪਿਆਰ ਕਰਨੇ। ਪਹਿਲੀ ਉਦਾਹਰਣ ਦਿੱਤੀ, ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੀ ਜਲ ਕਮਲੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਕਹਿੰਦੇ ਨੇ ਹੇ ਮਨਾ, ਜੇ ਤੂੰ ਸਾਈ ਨੂੰ ਪਿਆਰ ਕਰਨਾ ਤੇ ਫਿਰ ਇਹੋ ਜਿਹਾ ਪਿਆਰ ਕਰੀ ਕਿ ਜਿਵੇਂ ਕਮਲ ਦਾ ਫੁੱਲ ਪਾਣੀ ਨੂੰ ਕਰਦਾ। ਗੁਰਮੁਖੋ, ਕਹਿਣਾ ਸਟੇਜ ਤੋਂ ਬਹੁਤ ਸੌਖਾ ਜੀ, ਸੁਣਨਾ ਵੀ ਬਿਲਕੁਲ ਸੌਖਾ, ਬੰਦਾ ਘੰਟਾ ਬਹਿ ਕੇ ਸੁਣ ਜਾਂਦਾ, ਪਰ ਜਦੋਂ ਕਿਤੇ ਸਰੀਰ ਤੇ ਹੰਡਾਣਾ ਪੈ ਜਾਏ ਨਾ, ਮੇਰਾ ਮਾਲਕ ਮੇਰ ਕਰੇ ਕੋਈ ਵਿਰਲੇ ਹੀ ਸਾਬਤ ਨਿਕਲਦਾ, ਨਹੀਂ ਤੇ ਡਿੱਗਦਿਆਂ ਕੋਈ ਦੇਰ ਥੋੜਾ ਲੱਗਦੀ। ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹੋ ਜਿਹਾ ਪਿਆਰ ਕਰੀ ਜਿਵੇਂ ਕਮਲ ਦੇ ਫੁੱਲ ਦਾ ਤੇ ਪਾਣੀ ਦਾ। ਮਹਾਰਾਜ ਕਿਉਂ? ਕਹਿਣ ਲੱਗੇ, ਕਮਲ ਪਾਣੀ ਵਿੱਚ ਖਿੜਿਆ ਤੇ ਜਦੋਂ ਕਿਤੇ ਲਹਿਰਾਂ ਉੱਠੀਆਂ ਪਾਣੀ ਦੀਆਂ, ਉਹਨਾਂ ਨੇ ਪੂਰੇ ਜ਼ੋਰ ਦੇ ਨਾਲ ਕਮਲ ਦੇ ਫੁੱਲ ਨੂੰ ਠੋਕਰ ਮਾਰੀ ਤੇ ਕਮਲ ਦਾ ਫੁੱਲ ਆਪਣੀ ਥਾਂ ਤੋਂ ਹਿੱਲ ਗਿਆ ਤੇ ਧੱਕਾ ਖਾਧਾ। ਸਾਹਿਬ ਕਹਿਣ ਲੱਗੇ, ਉਹ ਸੱਜਣਾ, ਤੈਨੂੰ ਰੱਬ ਨੇ ਸੁਹੱਪਣ, ਤੈਨੂੰ ਸੁਗੰਧੀ, ਤੈਨੂੰ ਮਹਿਕ ਦਿੱਤੀ ਏ, ਕੀ ਪਾਏ ਮੈਲੇ ਦੇ ਪਾਣੀ ਵਿੱਚ ਰਹਿ ਕੇ ਦੀਆਂ ਠੋਕਰਾਂ ਖਾਣਾ ਪਏ, ਛੱਡ ਪਾਣੀ ਨੂੰ। ਸਾਹਿਬ ਕਹਿਣ ਲੱਗੇ, ਅੱਗੋਂ ਫੁੱਲ ਨੇ ਕਿਹਾ, ਨਹੀਂ ਬਾਬਾ, ਸ਼ਾਇਦ ਤੁਹਾਨੂੰ ਪਤਾ ਨਹੀਂ, ਜਿਹੜਾ ਠੋਕਰ ਮਾਰਦਾ ਇਹ ਹੀ ਤਾਂ ਮੇਰੇ ਜੀਵਨ ਦਾ ਦਾਤਾ ਹੈ। ਜੇ ਇਹ ਨਾ ਹੁੰਦਾ ਤੇ ਨਾ ਖੇੜਾ, ਨਾ ਮਹਿਕ, ਨਾ ਰੂਪ, ਨਾ ਰੰਗ, ਕੁਛ ਨਹੀਂ ਸੀ ਆਉਣਾ। ਜਿਸ ਪਾਣੀ ਨੇ ਜੀਵਨ ਦਿੱਤਾ, ਜੇ ਠੋਕਰ ਮਾਰੇਗਾ ਤੇ ਠੋਕਰ ਖਾ ਕੇ ਮੈਂ ਇਹਨੂੰ ਛੱਡ ਕੇ ਜਾਣਾ ਨਹੀਂ। ਸਾਹਿਬ ਕਹਿਣ ਲੱਗੇ, ਚਰਨ ਕਮਲ ਸਿਓ ਪਿਆਰ, ਰੇ ਮਨ ਐਸੀ ਖਰ ਸਿਓ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਨਾਲ ਪਿਛਾੜੀਏ। ਲਹਿਰਾਂ ਧੱਕੇ ਮਾਰਦੀਆਂ ਨੇ, ਪੀ ਬਦਸਾ ਅਸਨੇਹ, ਪਰ ਉਹਦਾ ਪਿਆਰ ਹੋਰ ਪੈਦਾ ਹੁੰਦਾ। ਕਹਿਣ ਲੱਗੇ, ਬਿਨ ਜਲ ਘੜੀ ਨਾ ਜੀਵਈ, ਉਹ ਪਾਣੀ ਤੋਂ ਬਿਨਾਂ, ਜਲ ਮੈਂ ਜੀ ਉਪਾਏ ਕਹਿ ਬਿਨ ਜਲ ਮਰਨਤ ਨੇ, ਪਾਣੀ ਤੋਂ ਬਿਨਾਂ ਉਹਦੀ ਮੌਤ। ਤੇ ਕਹਿੰਦਾ, ਪਾਣੀ ਹੀ ਮੇਰਾ ਜੀਵਨ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਪਿਆਰ ਕਰ ਸਾਉਣ ਦੇ ਮਹੀਨੇ ਵਿੱਚ, ਕਦੀ ਤੱਕਿਓ। ਮਾਂਝ ਕੀ ਵਾਰ, ਗੁਰੂ ਗ੍ਰੰਥ ਸਾਹਿਬ ਦਾ ਦੂਜਾ ਰਾਗ ਜਿਹੜਾ ਚੱਲਦਾ ਪਿਆ 12 ਮਾਹ 31 ਰਾਗਾਂ ਵਿੱਚੋਂ, ਗੁਰੂ ਨਾਨਕ ਸਾਹਿਬ ਦੇ 2 ਸ਼ਲੋਕ ਨੇ ਤੇ ਇਕੱਠੇ ਨੇ, ਮੈਂ ਆਪ ਨਾਲ ਸਾਂਝੇ ਕਰਨੇ ਚਾਹੁੰਦਾ। ਪਿਆਰ ਦਾ ਸੰਬੰਧ ਕੇਵਲ ਸਰੀਰ ਦਾ ਦੁਨੀਆਂ ਦੇ ਸੁੱਖ ਹਾਲਾਤਾਂ ਵਿੱਚ ਨਹੀਂ, ਪਿਆਰ ਇੱਕ ਉਹ ਰਹਿਮਤ ਹੈ। ਦੁਨੀਆਂ ਦਾ ਹਾਲਾਤ ਜੋ ਮਰਜ਼ੀ ਵਾਪਰਦੇ ਹੋਣ, ਪਰ ਅੰਦਰ ਦੀ ਪੀੜੀ ਗੰਢ ਢਿੱਲੀ ਨਾ ਪਏ। ਹਜ਼ੂਰ ਨੇ 2 ਬਚਨ ਕੀਤੇ ਨੇ ਤੇ ਬੜੀ ਵਾਰੀ ਬਾਣੀ ਪੜ੍ਹੀ ਤੇ ਜਦੋਂ ਉਹ ਸ਼ਲੋਕ ਕੁਝ ਦਿਨ ਪਹਿਲਾਂ ਪੜ੍ਹੇ ਤੇ ਮਨ ਨੇ ਕਿਹਾ, ਮਨਾ, ਦੇਖ ਮੇਰੇ ਸੱਚੇ ਪਾਤਸ਼ਾਹ ਕਿਹੋ ਜਿਹੇ ਪੂਰਨੇ ਪਾ ਕੇ ਸਾਡੇ ਤੇ ਰਹਿਮਤ ਕਰਦੇ ਨੇ। ਤੇ ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ, ਸਤਿਗੁਰੂ ਦੀ ਖੇਡ ਹੀ ਬੜੀ ਨਿਆਰੀ। ਜੋ ਸ਼ਾਇਦ ਬਾਣੀ ਵਿੱਚ ਕਹਿੰਦੇ ਨੇ, ਪਹਿਲਾਂ ਆਪ ਕਮਾਇਆ ਤੇ ਫਿਰ ਸਿੱਖ ਨੂੰ ਕਹਿੰਦੇ ਨੇ, ਜਿਵੇਂ ਮੈਂ ਕਮਾਇਆ ਹੈ ਨਾ, ਇਸ ਤਰ੍ਹਾਂ ਕਮਾਉਣ ਦਾ ਯਤਨ ਕਰੀ। ਆਪ ਸਿਆਣੇ ਬੈਠੇ ਹੋ, ਗੁਰੂ ਅਰਜਨ ਸਾਹਿਬ ਸ਼ਹੀਦ ਹੋਏ ਨੇ, 5 ਸਿੱਖ ਗੁਰੂ ਅਰਜਨ ਦੇਵ ਦੇ ਨਾਲ ਗਏ ਨੇ, ਭਾਈ ਬਿਧੀ ਚੰਦ, ਭਾਈ ਲੰਗਾ, ਭਾਈ ਪੈੜਾ, ਭਾਈ ਪੁਰਾਣਾ ਆਦਿਕ, ਪਰ ਕਿਸੇ ਵੀ ਸਿੱਖ ਨੇ ਸ਼ਹਾਦਤ ਦਾ ਜਾਮ ਪੀਤਾ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 33 ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਤੇ ਰੇਤਾ ਪਿਆ, 5 ਸਿੱਖ ਨਾਲ ਗਏ, ਇਤਿਹਾਸ ਬਿਲਕੁਲ ਚੁੱਪੇ, 5 ਸਿੱਖਾਂ ਵਿੱਚੋਂ ਕਿਸੇ ਵੀ ਸਿੱਖ ਨੇ ਸ਼ਹਾਦਤ ਦਾ ਜਾਮ ਨਹੀਂ ਪੀਤਾ। ਇਹਦਾ ਮਤਲਬ ਕਿ ਗੁਰੂ ਅਰਜਨ ਸਾਹਿਬ ਸ਼ਹੀਦ ਤਾਂ ਹੁੰਦੇ ਨੇ, ਤੇ ਸਿੱਖ ਜਿਹੜੇ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਹੁੰਦਿਆਂ ਤੱਕਦੇ ਪਏ ਨੇ। ਇਹਦਾ ਕਾਰਨ ਕੀ? ਕਿ ਸਤਿਗੁਰੂ ਉਹ ਪੂਰਨਾ ਪੈ ਪਾਉਂਦੇ ਨੇ, ਜਿਵੇਂ ਸਿਆਣਾ ਉਸਤਾਦ ਪਹਿਲੇ ਦਿਨ ਆਪ ਅੱਗੇ ਬੋਲ ਕੇ ਪੜ੍ਹਾਉਂਦਾ ਹੈ ਤੇ ਦੂਜੇ ਦਿਨ ਆਪ ਚੁੱਪ ਕਰ ਜਾਂਦਾ, ਫਿਰ ਵਿਦਿਆਰਥੀ ਉਹਦੇ ਪੜ੍ਹਾਏ ਹੋਏ ਨੂੰ ਬੋਲ ਕੇ ਸੁਣਾਉਂਦਾ। ਕਦੀ ਤੱਕਿਓ, ਕਦੀ ਪਹਿਲਾ 5ਵਾਂ ਜਾਮਾ ਤੇ 9ਵੇਂ ਜਾਮੇ ਦੀ ਖੇਡ ਤੱਕਿਓ। ਸਾਹਿਬ ਨੇ ਕੀ ਰਹਿਮਤ ਕੀਤੀ? ਗੁਰੂ ਅਰਜਨ ਸਾਹਿਬ ਸ਼ਹੀਦ ਹੁੰਦੇ ਨੇ, ਸਿੱਖ ਕੇਵਲ ਦੇਖਦੇ ਪਏ ਨੇ, ਸ਼ਹੀਦ ਨਹੀਂ। ਤੇ ਜਿੱਦਣ ਗੁਰੂ ਤੇਗ ਬਹਾਦਰ ਦਿੱਲੀ ਗਏ, ਨਾਲ ਇਹਨਾਂ ਦੇ ਵੀ ਸਿੱਖ ਗਏ, ਉਦੋਂ ਸਿੱਖ ਸ਼ਹੀਦ ਹੁੰਦੇ ਨੇ ਤੇ ਗੁਰੂ ਦੇਖਦਾ। ਪਹਿਲਾਂ ਗੁਰੂ ਸ਼ਹੀਦ ਹੁੰਦਾ ਤੇ ਸਿੱਖ ਦੇਖਦੇ ਪਏ। ਕਿਉਂ ਜੀ ਖੇਡ ਅਚਰਜ ਵਰਤ ਗਈ? ਸਾਹਿਬ ਕਹਿੰਦੇ ਨੇ, ਜੇ ਪ੍ਰੀਤ ਕਰਨੀ ਆ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਵੱਲ ਆਵਾਂ। ਹਜ਼ੂਰ ਕਹਿਣ ਲੱਗੇ, ਜੇ ਮੇਰੇ ਮਾਲਕਾ ਤੂੰ ਇੰਨਾ ਸੁੱਖ ਦੇਣਾ। ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਤਾਂ ਪਿਆਰ ਕਰਨੇ, ਰੱਬ ਨੇ ਬੜੀਆਂ ਦਾਤਾਂ ਦਿੱਤੀਆਂ। ਇਹ ਵੀ ਬਾਣੀ ਵਿੱਚ ਆਉਂਦਾ ਵੀ ਜਿਹਨੇ ਸੁੱਖ ਦਿੱਤਾ ਉਹਨੂੰ ਚੇਤੇ ਕਰੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੰਨ ਲਓ ਕੱਲ ਨੂੰ ਸੁੱਖ ਚਲਾ ਜਾਏ ਤੇ ਕੀ ਇਹ ਪ੍ਰੀਤ ਟੁੱਟ ਜਾਏਗੀ? ਹਜ਼ੂਰ ਦੇ ਅੰਮ੍ਰਿਤ ਬਚਨ ਆਉਂਦੇ ਨੇ, ਸਾਹਿਬ ਕਹਿਣ ਲੱਗੇ, ਨਦੀਆਂ ਹੋਵੇ ਢੇੜਵਾਂ, ਸੁੰਮ ਹੋਵੇ ਦੁੱਧ ਘੀਓ, ਇੰਨਾ ਸੁੱਖ ਹੋਵੇ ਕਿ ਨਦੀਆਂ ਜਿਹੜੀਆਂ ਪਾਣੀ ਦੀਆਂ ਨੇ ਇਹ ਦੁੱਧ ਦੀਆਂ ਭਰ ਕੇ ਵਗਣ, ਪਹਾੜਾਂ ਵਿੱਚੋਂ ਜਿਹੜੇ ਚਸ਼ਮੇ ਫੁੱਟਦੇ ਨੇ ਉਹ ਪਾਣੀ ਦੀ ਥਾਂ ਤੇ ਘਿਓ ਦੇ ਹੋਣ, ਨਦੀਆਂ ਹੋਵੇ ਢੇੜਵਾਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾ ਹੋਵੇ, ਉੱਪਰ ਲਾਲ ਜੜਾਓ, ਇੰਨਾ ਸੁੱਖ ਦੇ ਦੇ। ਪਰ ਮੇਰੇ ਮਾਲਕਾ, ਪੀ ਤੂੰ ਐਸਾ ਲਾਹਣਾ ਆਖਣ ਲੈ ਨਾ ਚਾਹੋ, ਮੈਂ ਇੰਨਾ ਸੁੱਖ ਲੈ ਕੇ ਵੀ ਤੇਰੇ ਚਰਨ ਕਮਲਾਂ ਨੂੰ ਪਿਆਰ ਕਰਾਂ। ਹੁਣ ਇੱਥੇ ਇੱਕ ਸਵਾਲ ਪੈਦਾ ਹੋ ਗਿਆ ਵੀ ਜੇ ਸੁੱਖ ਹੋਵੇਗਾ ਤੇ ਪਿਆਰ ਕੀਤਾ, ਜਿੱਦਣ ਦੁੱਖ ਆ ਗਿਆ ਉਦਣ ਤੇ ਮੇਰੇ ਸਾਹਿਬ ਨੇ ਅਗਲੇ ਸ਼ਲੋਕ ਵਿੱਚ ਰਹਿਮਤ ਕੀਤੀ, ਕਹਿਣ ਲੱਗੇ ਜੇ ਦੇਹ ਹੈ ਦੁੱਖ ਲਾਈਐ। ਕਹਿੰਦੇ ਨੇ ਤੇਰੇ ਮੇਰੇ ਪਿਆਰ ਦੀ ਖੇਡ ਸੁੱਖ ਦੀ ਨਹੀਂ, ਜੇ ਦੇਹ ਹੈ ਦੁੱਖ ਲਾਈਐ ਦਾ ਅਰਥ ਹੈ ਜੇ ਮੇਰੇ ਸਰੀਰ ਨੂੰ ਰੋਗ ਲਾ ਦੇ, ਤੇ ਰੋਗ ਵੀ ਉਹ ਲਾਏ ਜਿਹਦੇ ਬਾਰੇ ਡਾਕਟਰ ਹਕੀਮ ਕਹਿ ਦੇਣ ਵੀ ਸੱਜਣਾ ਦੁਨੀਆਂ ਵਿੱਚ ਇਹਦਾ ਕੋਈ ਇਲਾਜ ਨਹੀਂ, ਇਹਦਾ ਇਲਾਜ ਕੇਵਲ ਮੌਤ ਹੈ। ਕਦੇ ਤੱਕ ਉਹ ਦੋਨਾਂ ਸ਼ਲੋਕਾਂ ਨੂੰ ਬਰਾਬਰ ਰੱਖ ਕੇ ਸੁੱਖ ਵਿੱਚ ਕੇਵਲ ਪਿਆਰ ਦੀ ਖੇਡ ਨਹੀਂ। ਉਹ ਤਾਂ ਹੀ ਤਾਂ ਭਾਈ ਸਾਹਿਬ ਨੇ ਭਾਵੇਂ ਆ ਵਾਰਸ ਦੀ ਹੀਰ ਵਿੱਚ ਵੀ ਕਹਿ ਸਨ, ਉਹ ਹੀਰ ਕਹਿੰਦੀ ਹੈ ਵੀ ਤੇਰਾ ਮੇਰੀ ਸਾਂਝ ਅੱਜ ਦੀ ਨਹੀਂ, ਉਦੋਂ ਚੂਚਕ ਮੂਚਕ ਵੀ ਨਹੀਂ ਸਨ ਜੰਮੇ ਜਦੋਂ ਸਾਡੀ ਆਪਸੀ ਸਾਂਝ ਸੀ। ਭਾਈ ਨੰਦ ਲਾਲ ਕਹਿੰਦੇ ਨੇ ਦੁਨੀਆਂ ਦੇ ਲੋਕੋ ਤੁਸੀਂ ਸੋਚਦੇ ਹੋ ਮੈਂ ਦਿੱਲੀ ਤੋਂ ਤੁਰ ਕੇ ਆਇਆ ਗੁਰੂ ਗੋਬਿੰਦ ਸਿੰਘ ਨੂੰ ਕੁਝ ਸਾਲਾਂ ਦਾ ਨਹੀਂ ਕਰਨਾ ਪਿਆ? ਕਹਿੰਦਾ ਮੇਰੀ ਤੇਰੀ ਉਦੋਂ ਦੀ ਪ੍ਰੀਤ ਹੈ ਜਦੋਂ ਅਸਮਾਨ ਤੇ ਧਰਤੀ ਵੀ ਨਹੀਂ ਸਨ ਬਣੇ, ਅਸੀਂ ਤਾਂ ਬੜੇ ਪਿਆਰੇ ਪ੍ਰੇਮੀ ਆ। ਸਾਹਿਬ ਕਹਿਣ ਲੱਗੇ ਜੇ ਮੇਰੇ ਤਨ ਨੂੰ ਰੋਗ ਲੱਗ ਜਾਏ, ਜੇ ਦੇਹ ਦੁੱਖ ਲਾਈਐ। ਹੁਣ ਅਗਲੀ ਪੰਕਤੀ ਹੈ ਪਾਪ ਗ੍ਰਹਿ ਦੋਏ ਰਾਹ, ਦੋਏ ਰਾਹ ਦੋ ਸ਼ਬਦ ਨੇ। ਕਹਿੰਦੇ ਨੇ ਆਮ ਤੌਰ ਤੇ ਦੋ ਗ੍ਰਹਿ ਬੜੇ ਮਨਹੂਸ ਮੰਨੇ ਨੇ, ਰਾਹੂ ਤੇ ਕੇਤੂ। ਗੁਰੂ ਗ੍ਰੰਥ ਸਾਹਿਬ ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਸਰੀਰ ਨੂੰ ਰੋਗ ਲੱਗ ਜਾਏ, ਲੋਕ ਕਹਿਣ ਦਾ ਇਲਾਜ ਨਹੀਂ, ਤੇ ਰਾਹੂ ਤੇ ਕੇਤੂ ਦੋਵੇਂ ਗ੍ਰਹਿ ਆਪਣੇ ਵੱਲੋਂ ਮਨਹੂਸੀ ਲੈ ਕੇ ਮੇਰੇ ਤੇ ਮੁਸ਼ਕਲਾਂ ਦਾ ਪੀੜਾ ਦਾ ਆਪਣੇ ਵੱਲੋਂ ਪੂਰੇ ਤੋਂ ਪੂਰੇ ਮੇਰੇ ਉੱਤੇ ਸੰਕਟ ਖੜੇ ਕਰਦੇ। ਕਹਿਣ ਲੱਗੇ ਸਰੀਰ ਨੂੰ ਰੋਗ ਲੱਗ ਜਾਏ, ਜੇ ਗ੍ਰਹਿ ਚਾਲ ਉਲਟ ਹੋ ਜਾਏ, ਤੇ ਤੀਜੇ ਜਿਹੜੇ ਜ਼ਾਲਮ ਖੂਨ ਪੀਣ ਵਾਲੇ ਰਾਜੇ ਨੇ ਮੇਰੇ ਘਰੋਂ ਮੈਨੂੰ ਕੱਢ ਕੇ ਲੱਭ ਕੇ ਮਾਰਨਾ ਚਾਹਣ, ਜੇ ਇੰਨਾ ਵੀ ਦੁੱਖ ਦੇ ਦੇਗਾ ਮੈਂ ਦੁੱਖ ਲੈ ਕੇ ਵੀ ਤੇਰੇ ਚਰਨਾਂ ਨਾਲ ਪ੍ਰੀਤ ਤੋੜਨੀ ਨਹੀਂ। ਕਦੇ ਤੱਕੋ ਪਹਿਲਾਂ ਸੁੱਖ ਦੀ ਗੱਲ, ਜੇ ਦੇਹ ਦੁੱਖ ਲਾਈ ਹੈ ਪਾਪ ਗ੍ਰਹਿ ਦੋਏ ਰਾਹ, ਰੱਤ ਪੀਣੇ ਰਾਜੇ ਸਿਰਾ ਉੱਪਰ ਰੱਖੀਆਂ, ਇਵੇਂ ਜਾਪ ਹੈ ਭਾਓ ਇਹਨਾਂ ਕੋਈ ਲੈ ਕੇ ਵੀ ਪੀ ਤੂੰ ਐਸਾ ਲਾਹਣਾ ਆਖਣ ਲਹਿ ਨਾ ਚਾਹੋ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਰੇ ਮਨ ਐਸੀ ਖਰ ਸਿਉ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਨਾਲ ਪਿਛਾੜੀਐ, ਪੀ ਵਿਗਸੈ ਅਸਨੇਹ ਜਲ ਮੈਂ ਜੀ ਉਪਾਏ ਕਹਿ, ਬਿਨ ਜਲ ਮਰਨ ਤਨੇ, ਰੇ ਮਨ ਐਸੀ ਖਰ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ ਜੇ ਚਰਨ ਕਮਲਾਂ ਨੂੰ ਨਹੀਂ ਕਰਨੇ, ਤੇ ਇਸ ਤਰ੍ਹਾਂ ਕਰ ਜਿਵੇਂ ਮੱਛੀ ਦਾ ਪਾਣੀ ਨਾਲ ਜਿਉ ਅਦਕਾਓ ਤੋਂ ਸੁੱਖ ਘਣਾ। ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵਈ, ਪ੍ਰਭ ਜਾਣੈ ਅਪ ਪੀਰ, ਰੇ ਮਨ ਐਸੀ ਖਰਸਿਓ ਪ੍ਰੀਤ ਕਰ, ਜੈਸੀ ਚਾਤਰਕ ਮੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ, ਰੇ ਮਨ ਐਸੀ ਖਰਸਿਓ ਪ੍ਰੀਤ ਕਰ, ਜੈਸੀ ਚਾਤਰਕ ਮੇ ਸਾਰ ਭਾਰ ਥਲ ਹਰਿਆਵਲੇ, ਸਾਰੀ ਧਰਤੀ ਤੇ ਪਾਣੀਏ। ਪਰ ਬਬੀਆ ਕਹਿੰਦਾ ਨਹੀਂ, ਮੇਰੀ ਪਿਆਸ ਬੁੱਝੇਗੀ ਉਦਣ ਜਿੱਦਣ ਮੇਘ ਜੀ ਤੁਸੀਂ ਵਰਸੋਗੇ। ਸਾਹਿਬ ਕਹਿਣ ਲੱਗੇ ਸਰ ਪਰ ਥਰੇ ਹਰਿਆਵਲੇ ਇੱਕ ਬੂੰਦ ਨਾ ਪਵੇਗੀ ਕੇ, ਰੇ ਮਨ ਐਸੀ ਖਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਚਰਨ ਕਮਲ ਸਿਉ ਪਿਆਰ, ਜੇ ਪ੍ਰੀਤ ਕਰਨੀ ਹੈ ਇਸ ਤਰ੍ਹਾਂ ਕਰ ਜਿਵੇਂ ਦੁੱਧ ਤੇ ਪਾਣੀ ਦਈ। ਦੇਖ ਦੁੱਧ ਨੇ ਆਪਣਾ ਆਪ ਪਾਣੀ ਨੂੰ ਦੇ ਦਿੱਤਾ, ਰੂਪ ਦਿੱਤਾ। ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ, ਥਾਂ ਦਿੱਤੀ ਕੀਮਤ ਦਿੱਤੀ, ਤੇ ਜਿੱਦਣ ਫਿਰ ਦੁੱਧ ਨੂੰ ਛੇਕ ਲੱਗਾ ਤੇ ਪਾਣੀ ਪਹਿਲਾਂ ਭਾਪ ਬਣ ਕੇ ਉੱਡਿਆ। ਤੇ ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਕਿਸੇ ਪੁੱਛ ਲਿਆ ਬੇਵਫਾ ਪਾਣੀ ਤੈਨੂੰ ਇਹਨੇ ਰੂਪ ਦਿੱਤਾ ਥਾਂ ਦਿੱਤੀ ਅੱਜ ਤੂੰ ਉੱਡਣਾ ਪਿਆ ਇਹਨੂੰ ਛੱਡ ਕੇ? ਤੇ ਕਹਿੰਦੇ ਨੇ ਪਾਣੀ ਕਹਿੰਦਾ ਬੇਵਫਾਈ ਨਹੀਂ, ਅਸਲ ਵਿੱਚ ਮੈਂ ਵਫਾਦਾਰੀ ਦੀ ਮਿਸਾਲ ਪਿਆ ਦੇਣਾ। ਕਹਿੰਦਾ ਫਿਰ ਕਿਉਂ ਦੁੱਧ ਤੋਂ ਪਹਿਲਾਂ ਉੱਡਣਾ ਪਿਆ? ਕਹਿੰਦਾ ਜਿੰਨੇ ਮੈਨੂੰ ਇੰਨੀ ਰਹਿਮਤ ਕੀਤੀ ਏ, ਮੈਂ ਚਾਹੁੰਦਾ ਅੱਗ ਇਹਨੂੰ ਸੇਕ ਲਾਉਣ ਤੋਂ ਪਹਿਲਾਂ ਮੈਂ ਆਪਣਾ ਆਪ ਕਿਉਂ ਨਾ ਕੁਰਬਾਨ ਕਰ ਦੇ? ਪਹਿਲਾਂ ਪਾਣੀ ਉੱਡਿਆ। ਸਾਹਿਬ ਕਹਿਣ ਲੱਗੇ ਫਿਰ ਦੁੱਧ ਨੇ ਕਿਹਾ ਨਹੀਂ ਪਾਣੀ, ਜਿਹੜਾ ਮੇਰੇ ਸ਼ਰਨ ਆਏ ਨੂੰ ਸਾੜਨ ਦਾ ਯਤਨ ਕਰਦਾ ਮੈਂ ਇਹੋ ਜਿਹਾ ਉਬਾਲਾ ਪੈਦਾ ਕਰਾਂਗਾ, ਤੈਨੂੰ ਸਾੜਨ ਵਾਲੀ ਅੱਗ ਨੂੰ ਬੁਝਾ ਦੇਵਾਂਗਾ। ਸਾਹਿਬ ਕਹਿਣ ਲੱਗੇ ਇਹੋ ਜੀ ਪ੍ਰੀਤ ਕਰ, ਰੇ ਮਨ ਐਸੀ ਖਰਚੋਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ, ਦੁੱਧ ਕੋ ਖਪਨ ਨਾ ਦੇ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਜਿਨ੍ਹਾਂ ਦਾ ਸਾਈਂ ਦੇ ਚਰਨ ਕਮਲਾਂ ਨਾਲ ਪਿਆਰ ਪੈ ਜਾਏ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਕਦੀ ਇਸ ਸ਼ਬਦ ਦੇ ਇੱਕ ਇੱਕ ਬਚਨ ਨੂੰ ਪੜ੍ਹਿਓ। ਮੈਂ ਸੰਖੇਪ ਜੀ ਵਿੱਚੋਂ ਅਰਜ਼ ਕਰਨੀ ਹੈ, ਕਿਤੇ ਮਨਾ ਤੇਰੇ ਇਹੋ ਜਿਹਾ ਪ੍ਰੇਮ ਪਿਆਰ ਗੁਰੂ ਸ਼ਬਦ ਨਾਲ ਬਣ ਜਾਏ। ਕਹਿੰਦੇ ਨੇ ਭੈਣੋ ਸਾਵਣ ਆ ਗਿਆ, ਦੇਖੋ ਮੋਰ ਜਿਹੜੇ ਨੇ ਉਹ ਪਹਿਲਾਂ ਪੈ ਪਾਉਂਦੇ ਨੇ, ਮੋਰੀ ਰੁਣਚਣ ਲਾਇਆ ਭੈਣੇ ਸਾਹਮਣ ਆਇਆ ਤੇਰੇ ਮੁੱਧ ਕਟਾਰੇ ਜੇਵੜਾ ਤੇ ਲੋਭੀ ਲੋਭ ਲੁਭਾ ਹੈ। ਇਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਸੌਣ ਦਾ ਮਹੀਨਾ ਆਇਆ, ਬਿਜਲੀ ਚਮਕੀ, ਬੱਦਲ ਗਰਜਿਆ। ਕਹਿੰਦੇ ਮੈਨੂੰ ਇੰਝ ਲੱਗਾ ਜਿਵੇਂ ਬੱਦਲ ਮੈਨੂੰ ਡਰਾਉਣ ਆ ਗਿਆ। ਪੁੱਛਿਆ ਕਿਉਂ? ਕਿਉਂਕਿ ਸੌਣ ਦੇ ਮਹੀਨੇ ਵਿੱਚ ਮੇਰਾ ਸਾਈ ਅੰਦਰ ਨਹੀਂ। ਸਾਹਿਬ ਨੇ ਅੰਮ੍ਰਿਤ ਬਚਨ ਵੀ ਕਹੇ ਨੇ, ਕਹਿਣ ਲੱਗੇ ਦਹਿ ਦੀ ਸ਼ਤਰ ਮੇਘ ਘਟਾਕਟ ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨੋ ਨੈਨਾ ਫਿਰ ਪ੍ਰਦੇਸ਼ ਵਧਾਇਓ, ਹੁਣ ਨਹੀਂ ਸੰਦੇਸ਼ ਰੋਮ ਆਇਓ, ਏਕ ਕੋਸ ਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਆਇਓ, ਕਿਉਂ ਵਿਸਰੇ ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ। ਮੇਰੇ ਅੰਦਰ ਨੂੰ ਧੀਰਜ ਕਿਵੇਂ ਆਵੇ, ਕਿਉਂਕਿ ਮੰਦਰ ਚਰਕ ਹੈ ਪੰਥ ਨਿਹਾਰੂ ਨੈਣ ਨੀਰ ਭਰ ਆਇਓ। ਸਾਹਿਬ ਕਹਿਣ ਲੱਗੇ ਸਾਉਣ ਦੇ ਮਹੀਨੇ ਵਿੱਚ ਬਿਜਲੀ ਚਮਕੀ, ਸੁਹਾਗਣਾ ਨੇ ਆਪਣੇ ਹੱਥਾਂ ਵਿੱਚ ਚੂੜੇ ਪਾਏ, ਸਾਵੇਂ ਝੂਟਣ ਗਈਆਂ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਹਰ ਦੇ ਸ਼ਬਦ ਸਾਹਿਬ ਨੇ ਬੜੇ ਵਰਤੇ ਨੇ। ਜਦੋਂ ਕਦੀ ਬਾਣੀ ਪੜ੍ਹੀ ਦੀ ਹੈ, ਬਾਰਾਂ ਮਾਹ ਤੁਖਾਰੀ ਪੜ੍ਹਿਓ ਖਾਂ, ਸਤਿਗੁਰੂ ਨੇ ਹਰ ਇੱਕ ਸ਼ਬਦ ਦੇ ਅੰਦਰ ਜਿਸ ਧਰਤੀ ਨੂੰ ਤੁਸੀਂ ਛੱਡ ਕੇ ਆਏ, ਉਸ ਧਰਤੀ ਦੀ ਰੁੱਤ, ਉਸ ਧਰਤੀ ਦੇ ਜੀਵ, ਉਸ ਧਰਤੀ ਦੀਆਂ ਫਸਲਾਂ, ਉਹਨਾਂ ਦਾ ਜ਼ਿਕਰ ਬੜਾ ਕੀਤਾ। ਕਹਿਣ ਲੱਗੇ ਸਾਉਣ ਦਾ ਮਹੀਨਾ ਆਇਆ, ਸੁਹਾਗਣਾ ਨੇ ਚੂੜੇ ਪਾਏ, ਸਾਵੇਂ ਝੂਟਣ ਗਈਆਂ। ਕਹਿਣ ਲੱਗੇ ਮੇਰਾ ਦਿਲ ਕੀਤਾ, ਪਲੰਗ ਵੀ ਸੋਹਣਾ ਹੈ, ਚੂੜਾ ਵੀ ਰੰਗੀਲਾ ਹੈ, ਮੈਂ ਇਸ ਰੰਗਲੇ ਚੂੜੇ ਤੇ ਪਲੰਗ ਨੂੰ ਭੰਨ ਕੇ ਟੁਕੜੇ ਟੁਕੜੇ ਕਰਦਿਆਂ ਅੱਗ ਲੱਗ ਜਾਏ ਇਹਨਾਂ ਬਾਹਾਂ ਨੂੰ ਜਿਨ੍ਹਾਂ ਨੇ ਸਾਈ ਦਾ ਪਿਆਰ ਨਹੀਂ ਮਾਣਿਆ। ਸਾਹਿਬ ਨੇ ਉੱਥੇ ਅੰਮ੍ਰਿਤ ਬਚਨ ਕੀਤਾ, ਕਹਿਣ ਲੱਗੇ ਚੂੜਾ ਪੰਨ ਭੰਨ ਪਲੰਗ ਸਿਓ ਮੁੰਡੇ, ਸਣ ਬਾਹੀ ਸਣ ਬਾਹ। ਚੂੜਾ ਹੱਥਾਂ ਵਿੱਚ ਪਾਇਆ ਹੋਇਆ ਫੋਕਾ ਸ਼ਿੰਗਾਰ, ਇਹਦੇ ਅਰਥ ਭਾਵ ਅਰਥ ਕਰਾਂਗੇ ਕਿ ਦਾਅਵੇ ਤੇ ਕਰਦਾ ਰਿਹਾ ਧਰਮ ਦੇ ਭੇਖ ਪਾਏ ਪਰ ਅੰਦਰੋਂ ਸਾਈ ਨੂੰ ਨਹੀਂ ਕੀਤਾ। ਚੂੜਾ ਪੰਨ ਪਲੰਗ ਸਿਓ ਮੁੰਡੇ ਸਣ ਬਾਈ ਸਣ ਬਾ, ਇਹਤੇ ਵੇਸ਼ ਕਰਿੰਦੀਏ ਮੁੰਡੇ ਸੌ ਰਾਤੋ ਅਵਰਾ, ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ, ਜੋ ਸ਼ੈ ਕੰਠ ਨਾ ਲੱਗੀਆਂ ਜਲਨ ਸੇ ਬਾਹੜੀਆਂ। ਜਿਹੜੀਆਂ ਬਾਹਾਂ ਨੇ ਸਾਈ ਦਾ ਪਿਆਰ ਨਹੀਂ ਮਾਣਿਆ ਉਹ ਸੜ ਕਿਉਂ ਨਾ ਗਈਆਂ। ਬੜੇ ਪੁਰਾਣੇ ਵਿਦਵਾਨਾਂ ਨੂੰ ਜਦੋਂ ਪੜ੍ਹੀਦਾ ਸੁਣੀਦਾ, ਅੱਜ ਉਹ ਪ੍ਰਾਰਥਨਤਾ ਦਿਨੋ ਦਿਨ ਘੱਟਦੀ ਜਾਂਦੀ ਹੈ। ਤੇ ਚੇਤੇ ਰੱਖਿਓ ਰਾਮਧਾਰੀ ਦਿਨਕਰ ਹੋਏ ਨੇ ਇੱਕ ਵਿਦਵਾਨ, ਉਹ ਕਹਿੰਦੇ ਨੇ ਸਾਇੰਸ ਨੂੰ ਪੜ੍ਹਨਾ ਹੋਵੇ ਤੇ ਨਵੀਂ ਤੋਂ ਨਵੀਂ ਕਿਤਾਬ ਪੜ੍ਹਿਓ, ਜੇ ਪਰਮਾਰਥ ਤੇ ਇਤਿਹਾਸ ਨੂੰ ਪੜ੍ਹਨਾ ਤੇ ਪੁਰਾਣੀ ਤੋਂ ਪੁਰਾਣੀ ਕਿਤਾਬ ਪੜ੍ਹਿਓ। ਬੜੀ ਸੋਹਣੀ ਉਹਨੇ ਗੱਲ ਕਹੀ, ਇੱਕ ਵਿਦਵਾਨ ਨੇ ਬੜੀ ਸੋਹਣੇ ਬਚਨ ਕਹੇ ਨੇ, ਕਹਿੰਦੇ ਨੇ ਦੇਖੋ ਵਿਛੋੜਾ ਕੀ ਹੋ ਗਿਆ, ਸ਼ਬਦ ਸ਼ਾਇਦ ਦਰਜ ਕੀਤਾ ਹੋਵੇ ਦੋਹਰਾ ਦੋਹਰਾ ਬਾਹਰ। ਉਹ ਕਹਿੰਦੇ ਨੇ ਭੂਮੀ ਦੰਸ ਰੀਪੂ ਸ਼ਬਦ ਸੁਣ, ਤਿਆਗ ਚੱਲਿਓ ਪਤੀ ਮੋਹੇ। ਹਿੰਦੀ ਦੇ ਅੱਖਰ ਨੇ, ਭੂਮੀ ਦੰਸ ਰੀਪੂ ਸ਼ਬਦ ਸੁਣ, ਤਿਆਗ ਚੱਲਿਓ ਪਤੀ ਮੋਹੇ, ਸ਼ਿਵ ਸੁਤ ਤਾ ਬਾਹਨ ਤਾਸ ਰੀਪੂ ਭਵਰ ਮਲਾਮੂ ਤੋਹੇ। ਗਿਆਨੀ ਮਾਨ ਸਿੰਘ ਚੌਧਰੀ ਦਾ ਬੜਾ ਜ਼ਿਕਰ ਕਰਦੇ ਹੁੰਦੇ ਸਨ। ਉਹ ਕਹਿਣ ਲੱਗੇ ਰਮਜ ਪਾਈ ਜਿਹਦਾ ਸਾਈ ਨਾਲੋਂ ਕਿਤੇ ਇੱਕ ਖਿੰਡ ਦਾ ਵਿਛੋੜਾ ਪੈ ਜਾਏ ਉਹਦੇ ਅੰਦਰ ਦੀ ਵੇਦਨਾ ਸੁਣ। ਕਹਿਣ ਲੱਗੀ ਭੂਮੀ ਦੰਸ ਰਿਪੂ ਸ਼ਬਦ ਸੁਣ, ਤਿਆਗ ਚੱਲਿਓ ਪਤੀ ਮੋਹੇ, ਸ਼ਿਵ ਸੁਤ ਬਾਹਨ ਤਾਸ ਰਿਪੂ ਭਵਰ ਮਿਲਾਵੋ ਤੋਹੇ। ਗੱਲ ਬਿਲਕੁਲ ਛੋਟੀ ਜਿਹੀ ਹੈ ਪਰ ਰਮਜ ਪਾ ਕੇ ਕੀਤੀ, ਬੁਝਾਰਤ ਪਾਈ, ਡੋਰਾ ਪੜ੍ਹ ਦਿੱਤਾ। ਮੇਰਾ ਖਿਆਲ ਹੈ ਬਹੁਤ ਘੱਟ ਨੂੰ ਅਰਥ ਸਮਝ ਪਏ ਹੋਣੇ ਨੇ। ਉਹ ਕਹਿਣ ਲੱਗੇ ਪਤੀ ਸਵੇਰੇ ਜਾਣਾ ਸੀ ਪ੍ਰਦੇਸ਼, ਸਾਈ ਨੇ ਮਾਲਕ ਨੇ ਸੁਹਾਗਣ ਨੂੰ ਰਾਤ ਟਿਕਾ ਨਹੀਂ, ਤੇ ਉਹਨੇ ਕਿਹਾ ਸੀ ਪੁਰਾਤਨ ਸਮੇਂ ਦੀ ਗੱਲ ਸੀ ਵੀ ਜਦੋਂ ਕੁੱਕੜ ਨੇ ਬਾਂਗ ਦਿੱਤੀ ਮੈਂ ਉਦੋਂ ਘਰੋਂ ਤੁਰ ਪੈਣਾ। ਤੇ ਉਹ ਸੁਹਾਗਣ ਕਹਿੰਦੀ ਮਰ ਜਾ ਕੁੱਕੜਾ, ਅੱਜ ਬਾਂਗ ਨਾ ਦੇਈ, ਜੇ ਤੂੰ ਬਾਂਗ ਦਿੱਤੀ ਤੇ ਸਵੇਰੇ ਤੇਰੀ ਖੈਰ ਨਹੀਂ। ਉਹਦੇ ਸ਼ਬਦ ਕੀ ਵਰਤੇ ਉਸ ਵਿਦਵਾਨ ਨੇ, ਕਹਿੰਦਾ ਭੂਮੀ ਡੰਸ ਰਿਪੂ ਸ਼ਬਦ ਸੁਣ, ਭੂਮੀ ਡੰਸ ਜ਼ਮੀਨ ਨੂੰ ਪੱਟਣ ਵਾਲਾ ਦੱਸਣ ਵਾਲਾ, ਰਿਪ ਦਾ ਅਰਥ ਹੁੰਦਾ ਦੁਸ਼ਮਣ। ਥੋੜਾ ਜਿਹਾ ਇਕਾਗਰਤਾ ਮੈਂ ਸਮਝੂ, ਭੂਮੀ ਡੰਸ ਰਿਪੂ ਸ਼ਬਦ ਸੁਣ, ਤਿਆਗ ਚੱਲਿਓ ਪਤੀ ਮੋਹ। ਤੇ ਸਿਆਣੇ ਲੋਕ ਪੁਰਾਣੇ, ਮੈਂ ਖਿੰਨ ਵਿੱਚੋਂ ਨਿਕਲਿਆ ਵੀ ਵਿਦੁੱਤਾ ਉਹਨਾਂ ਦੀ ਨੂੰ ਨਮਸਕਾਰ ਸੀ। ਆ ਖੁਸਰੋ ਜੀ ਜਦੋਂ ਕਿਤੇ ਕਵਿਤਾ ਪੜ੍ਹੀ ਦੀ ਹੈ ਨਾ, ਉਹਨੇ ਇੱਕ ਇੱਕ ਸ਼ਬਦ ਦੇ ਦੋ ਦੋ ਅਰਥ ਕੀਤੇ, ਉਹਨੂੰ ਪੜ੍ਹਿਆ ਤੇ ਉਹਨੇ ਇੱਕ ਸ਼ਬਦ ਲਿਖਿਆ, ਕਹਿੰਦਾ ਸਿਆਣੇ ਲੋਕ ਸਾਨੂੰ, ਉਹ ਕਹਿੰਦਾ ਵੀ ਇੱਕ ਪੰਕਤੀ ਉਹਨੇ ਕਹੀ, ਇੱਕ ਸ਼ਬਦ ਕਿਹਾ ਤੇ ਅਰਥ ਉਹਦੇ ਦੋ ਬਣ ਗਏ। ਉਹ ਕਹਿੰਦਾ ਜੁੱਤਾ ਕਿਉਂ ਨਾ ਪਾਇਆ ਔਰ ਸਮੋਸਾ ਕਿਉਂ ਨਾ ਖਾਇਆ। ਇਹਦੇ ਇੱਕ ਸ਼ਬਦ ਵਿੱਚ ਕੋਈ ਉੱਤਰ ਦੇ, ਤੇ ਉਹਨੇ ਉੱਤਰ ਦਿੱਤਾ ਤਲਾ ਨਾ ਥਾ। ਉਹਦਾ ਸਮੋਸਾ ਕਿਉਂ ਨਹੀਂ ਖਾਧਾ, ਜੁੱਤੀ ਕਿਉਂ ਨਹੀਂ ਪਾਈ, ਉਹਨੇ ਇੱਕੋ ਸ਼ਬਦ ਕਹਿਤਾ, ਕਹਿੰਦਾ ਤਲਾ ਨਾ ਥਾ। ਹੁਣ ਜੇ ਸਮੋਸਾ ਤਲਿਆ ਨਹੀਂ ਕੱਚਾ ਕਿੰਨੇ ਖਾਣਾ, ਤੇ ਜੇ ਜੁੱਤੀ ਨੂੰ ਥੱਲਾ ਨਹੀਂ ਤੇ ਉਹ ਪਾਣੀ ਕਿੰਨੇ। ਉਹ ਸਿਆਣੇ ਲੋਕ ਗੱਲਾਂ ਵਿੱਚੋਂ ਗੱਲ ਕੱਢਣੀ, ਉਹ ਕਹਿਣ ਲੱਗੀ ਭੂਮੀ ਡੰਸ ਰਿਪੂ ਸ਼ਬਦ ਸੁਣ। ਆ ਜ਼ਮੀਨ ਨੂੰ ਪੱਟਣ ਵਾਲਾ ਜਿਹਨੂੰ ਆਪਾਂ ਭੱਬੂ ਕੁੱਤਾ ਜਾ ਕਹਿੰਦੇ ਹਾਂ ਪਿੰਡਾਂ ਥਾਵਾਂ ਤੇ ਜੇ ਕਿਤੇ ਭੱਬੂ ਕੁੱਤਾ ਉਹਦਾ ਦੁਸ਼ਮਣ, ਭੂਮੀ ਡੰਸ ਰਿਪੂ ਸ਼ਬਦ ਸੁਣ। ਰਿਪ ਦਾ ਅਰਥ ਹੁੰਦਾ ਦੁਸ਼ਮਣ, ਉੱਥੇ ਉਹਨੇ ਸ਼ਬਦ ਵਰਤਿਆ ਰਿਪੂ। ਉਸ ਕੀੜੇ ਦਾ ਦੁਸ਼ਮਣ ਹੈ ਕੁੱਕੜ, ਜੇ ਕਿਤੇ ਕੀੜਾ ਉਹ ਮਿਲ ਜਾ ਕੁੱਕੜ ਦੌੜ ਕੇ ਉਹਨੂੰ ਪੈਂਦਾ। ਕਹਿਣ ਲੱਗੇ ਭੂਮੀ ਡੰਸ ਰਿਪੂ ਸ਼ਬਦ ਸੁਣ, ਤਿਆਗ ਚੱਲਿਓ ਪਤੀ ਮੋਏ। ਕਹਿ ਲੱਗੀ ਵੀ ਇਹ ਜ਼ਮੀਨ ਨੂੰ ਪੱਟਣ ਵਾਲਾ ਭੱਬੂ ਕੁੱਤਾ, ਉਹਦਾ ਦੁਸ਼ਮਣ ਮੁਰਗਾ, ਉਹਦੀ ਆਵਾਜ਼ ਮੇਰੇ ਪਤੀ ਨੇ ਸੁਣੀ ਤੇ ਮੈਨੂੰ ਉਹ ਛੱਡ ਕੇ ਘਰੋਂ ਤੁਰ ਪਿਆ। ਤਿਆਗ ਚੱਲਿਓ ਪਤੀ ਮੋਏ। ਕਹਿ ਲੱਗੀ ਮਰ ਜਾ ਕੁੱਕੜਾ, ਸ਼ਿਵ ਸੁੱਤ ਬਾਹਨ। ਸ਼ਿਵ ਸੁੱਤ, ਸ਼ਿਵ ਦਾ ਪੁੱਤਰ ਹੈ ਗਣੇਸ਼, ਤੇ ਬਾਹਨ ਦਾ ਅਰਥ ਹੁੰਦਾ ਸਵਾਰੀ, ਤੇ ਬਾਹਨ ਸਵਾਰੀ, ਗਣੇਸ਼ ਦੀ ਸਵਾਰੀ ਚੂਹਾ। ਉਹ ਬੀਬੀ ਰਮਜ ਪਾਉਂਦੀ, ਕਹਿਣ ਲੱਗੀ ਸ਼ਿਵ ਸੁੱਤ ਬਾਹਨ ਤਾਸ ਰਿਪੂ, ਗਣੇਸ਼ ਦਾ ਪੁੱਤਰ, ਸ਼ਿਵ ਦਾ ਪੁੱਤਰ ਗਣੇਸ਼, ਗਣੇਸ਼ ਦੀ ਸਵਾਰੀ ਚੂਹਾ, ਤੇ ਜਿਹੜਾ ਉਹਦਾ ਦੁਸ਼ਮਣ ਚੂਹੇ ਦਾ, ਚੂਹੇ ਦਾ ਦੁਸ਼ਮਣ ਬਿੱਲਾ। ਭਵਰ ਮਿਲਾਉਣ ਤੋਂ ਸਵੇਰੇ ਦਿਨ ਚੜ ਲੈਂਦੇ ਕੁੱਕੜਾ, ਤੈਨੂੰ ਬਿੱਲੇ ਅੱਗੇ ਪਾਵਾਂਗੇ। ਗੱਲ ਤਾਂ ਛੋਟੀ ਜੀ ਸੀ ਨਾ, ਕਿੰਨੀ ਉਹਨੇ ਬੁਲਾ ਕੇ ਕਹੀ। ਸਾਹਿਬ ਦੇ ਅੰਮ੍ਰਿਤ ਬਚਨ ਕਦੀ ਪੜਿਓ, ਹਜ਼ੂਰ ਕਹਿੰਦੇ ਨੇ ਗੁਰਮਖਾ ਕਦੀ ਦੇਖ, ਚੂੜਾ ਭੰਨ ਪਲੰਗ ਸਿਓ ਮੁੰਦੇ ਸਣ ਬਾਹੀ ਸਣ ਬਾਹਾ, ਇੱਥੇ ਵੇਸ਼ ਕਰੇਂਦੀ ਏ ਮੁੰਦੇ ਸੌ ਰਾਤੋ ਅਵਰਾਹਾਂ, ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ, ਜੋ ਸ਼ੈ ਘਰ ਨੂੰ ਸਦਾ ਦੀ ਛੱਡ ਕੇ ਚਲੇ ਜਾਣ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਦੋਂ ਬੈਰਾਗ ਆਇਆ ਤੇ ਫਿਰ ਸਾਈਂ ਦੀ ਯਾਦ ਆਈ ਕਿ ਸੌਣ ਦਾ ਮਹੀਨਾ ਲੰਘ ਗਿਆ ਤੇ ਪਿਆਰੇ ਦੀ ਕਿਰਪਾ, ਉਹਦੇ ਨਾਲ ਪਿਆਰ ਨਹੀਂ ਪਿਆ। ਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅੰਦਰੋਂ ਆਵਾਜ਼ ਆਈ ਮੈਂ ਰੁਵੰਦੀ ਸਭ ਜਗ ਰੁਨਾ। ਕਹਿੰਦੇ ਨੇ ਮੇਰੇ ਬਿਰਹਾ ਦੇ ਗੀਤ ਸੁਣ ਕੇ ਸਾਰੀ ਦੁਨੀਆਂ ਰੋਈ। ਮੈਂ ਰਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ ਇੱਕ ਨਾ ਰੁਨਾ, ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋਂ ਵਿਛੋੜੀ। ਕਹਿਣ ਲੱਗੇ ਸੁਪਨੇ ਆਇਆ ਭੀ ਗਿਆ, ਜਦੋਂ ਰੋ ਕੇ ਸੁੱਤੇ ਤੇ ਪਿਆਰਾ ਸੁਪਨੇ ਵਿੱਚ ਆ ਗਿਆ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾ ਤੁਝ ਕਨ ਪਿਆਰੇ, ਭੇਜ ਨਾ ਸਕਾ ਕੋਏ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ, ਸੋਏ ਕਿਤੇ ਦੋ ਤੋਪ ਚਲਕਾਰੇ ਹੋਰ ਦੋ ਪਲਕਾ ਜਾ ਨੀਂਦ, ਮੈਂ ਘੱਟੋ ਘੱਟ ਸੰਗਰਾਮੀ ਨੂੰ ਦੇਖ ਧੇਲਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸੌਣ ਵਿੱਚ ਜੇ ਰਸ ਮੰਨਣਾ ਹੀ ਤੇ ਫਿਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ, ਤੇ ਜਿਨ੍ਹਾਂ ਦਾ ਪਿਆਰ ਹੁੰਦਾ ਮਹਾਰਾਜ ਉਹਨਾਂ ਦਾ ਜੀਵਨ ਕਿਹੋ ਜਿਹਾ। ਫਿਰ ਅੱਗੇ ਲੜੀ ਤੋਰਦੇ ਕਹਿਣ ਲੱਗੇ, ਮਨ ਤਨ ਰੱਤਾ ਸੱਚ ਰੰਗ, ਉਹਨਾਂ ਦਾ ਮਨ ਤੇ ਤਨ ਦੋਨੋਂ ਰੱਤੇ ਜਾਂਦੇ ਨੇ। ਕਿਹਦੇ ਵਿੱਚ? ਸੱਚੇ ਨਾਮ ਦੇ ਅੰਦਰ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਕੇਵਲ ਇੱਕ ਨਾਮ ਬਣ ਜਾਂਦਾ। ਤੇ ਜਿਨ੍ਹਾਂ ਦਾ ਅੰਦਰ ਰੱਤੇ, ਫਿਰ ਉਹ ਹੀ ਕਹਿੰਦੇ ਨੇ, ਮੇਰੇ ਮਾਲਕ ਜੀ ਤੇਰਾ ਏਕ ਨਾਮ ਤਾਰੇ ਸੰਸਾਰ, ਇੱਕੋ ਨਾਮ ਆਧਾਰ, ਮੈਂ ਇਹਾ ਕੋਟ, ਮੈਂ ਇਹਾ ਆਸ, ਇਹਾ ਆਧਾਰ। ਜਿਨ੍ਹਾਂ ਦਾ ਨਾਮ ਆਧਾਰ ਬਣ ਜਾ, ਉਹ ਕਹਿੰਦੇ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮੱਥਾ ਹੈ ਨਾਨਕ ਸ਼ੇਰ ਅਗਮਾਨ ਦੋ। ਜਿਨ੍ਹਾਂ ਨੂੰ ਸਾਈ ਕਿਰਪਾ ਕਰਕੇ ਨਾਮ ਦਾ ਆਧਾਰ ਦੇ ਦੇ, ਉਹ ਫਿਰ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਉਹਨਾਂ ਦਾ ਆਧਾਰ ਕੀ ਹੈ? ਜਪੋ ਤਾਂ ਇੱਕੋ ਨਾਮਾ ਅਵਰ ਨਿਰਾ ਪੁਲਕਾਮਾ। ਉਹ ਸਾਹਿਬ ਕਹਿਣ ਲੱਗੇ, ਫਿਰ ਵਿਖਿਆ ਰੰਗ ਕੁੜਾਵਿਆ, ਆ ਰੰਗ ਤਾਂ ਦੁਨੀਆਂ ਤੇ ਵੀ ਖੈਣ, ਵਿਖਿਆ ਦਾ ਅਰਥ ਹੈ ਝੂਠਾ ਰੰਗ, ਜਿਹਨੇ ਬਿਰਸ ਜਾਣੇ। ਵਿਖਿਆ ਰੰਗ ਉੜਾਵਿਆ ਦਿਸਣ ਸਭੇ ਸ਼ਾਰ, ਸਾਈ ਦੇ ਨਾਮ ਤੋਂ ਬਿਨਾਂ ਜਿਤਨੇ ਵੀ ਰੰਗ ਨੇ, ਜਿਤਨੇ ਵੀ ਚੋਜ ਤਮਾਸ਼ੇ ਨੇ, ਉਹ ਇਸ ਤਰ੍ਹਾਂ ਨੇ ਕਿ ਜਿਵੇਂ ਮਨ ਨੂੰ ਰਾਖ ਹੋਵੇ, ਉਹਦੇ ਵਿੱਚ ਕੋਈ ਰਸ ਨਹੀਂ। ਵਿਖਿਆ ਰੰਗ ਉੜਾਵਿਆ ਦਿਸਣ ਸਭੇ ਸ਼ਾਰ। ਹੁਣ ਅਗਲੀ ਕਿਰਪਾ ਜਿਹੜੀ ਕਿਸੇ ਭਾਗਾਂ ਵਾਲੇ ਨੂੰ ਮਿਲਦੀ, ਪਹਿਲਾਂ ਚਰਨ ਕਮਲਾਂ ਨਾਲ ਪਿਆਰ ਹੋਵੇ, ਦੂਜਾ ਮਨ ਤੇ ਤਨ ਰਤਾ ਹੋਵੇ, ਤੀਜਾ ਸਾਈ ਦੇ ਨਾਮ ਨੂੰ ਆਧਾਰ ਬਣਾਇਆ ਹੋਵੇ, ਤੇ ਫਿਰ ਅਗਲੀ ਕਿਰਪਾ ਮਿਲਦੀ ਹੈ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਾ। ਉਹ ਨਾਮ ਅੰਮ੍ਰਿਤ ਦੀ ਬੂੰਦ ਮਿਲੀ ਤੇ ਕਹਿਣ ਲੱਗੇ, ਆਪਣੇ ਆਪ ਨਹੀਂ, ਕੱਲਾ ਨਾ ਪੀਵੀ, ਤੇਰੇ ਤੋਂ ਪੀਤੀ ਵੀ ਨਹੀਂ ਹੋ ਜਾਣੀ। ਮਿਲ ਸਾਧੂ ਪੀਵਣਹਾਰ, ਗੁਰੂ ਨੂੰ ਮਿਲ ਕੇ, ਸਤਿਗੁਰੂ ਦੇ ਪਿਆਰਿਆਂ ਨੂੰ ਮਿਲ ਕੇ, ਉਹਨਾਂ ਕੋਲ ਬੈਠ ਕੇ ਉਸ ਅੰਮ੍ਰਿਤ ਬੂੰਦ ਨੂੰ ਕਦੀ ਚੱਖੀ ਖਾ। ਭਾਈ ਗੁਰਦਾਸ ਹੋਰਾਂ ਨੇ ਆਪਣੀਆਂ ਵਾਰਾਂ ਦੀ ਜਿਹੜੀ ਗਿਆਰਵੀਂ ਵਾਰ ਹੈ ਨਾ, ਉਸ ਦੀਆਂ ਪੂਰੀਆਂ ਪੌੜੀਆਂ ਵਿੱਚ ਸਿੱਖਾਂ ਦਾ ਜ਼ਿਕਰ ਕੀਤਾ। एक एक सिख का नाम लिया थोड़ी जी कागरता बख्शिया जे कि नाम की बूंद इस मुख विच पै जाए। तो एक दिन मैं अर्ज भी की सी जे सतगुरु त्रू टुट के बूंद दे दें तो सदा ली खुमारी चढ़ जाए। साहब दे अमृत बचन पढ़े पता नहीं एक पंक्ति विच तीन वारी हजूर ने अपना नाम वरते है। हजूर कह लगे कि ईत ऊत कत छोड़ ना जाए नानक गीता हर रस माहे नानक गुरते आया साध नानक चाखद पै बिस्माद। तीन वारी शब्द वरते कह लगे चख के बिस्माद भी चला गया स्वाद आ गया ते एको जिहा अंदरों विज गया वा जुड़ गया वा हुण रस जांदा नहीं। तवज्जो दिओ भाई गुरदास ने बचन किते कह लगे लोग पुछदे ने गुरु नानक दे घर रहमत की जिवें तुसीं दरबार विच बैठे हो ना। भाई गुरदास ने गुरु नानक दे दरबार दी करतारपुर दे दरबार दा जिक्र अपनियां वारां विच कीता है। हुण ओह दरबार किते टावां टावां मिलदा है गुरु ग्रंथ साहिब जी होई जे खिमा करियो बहिने जरूर आ पर अंदर नहीं टिकदा। ओह कहिंदे ने मेरा साहिब सच्चा पातशाह है आउंदिआं सार सिखां ने मत्था टेक के कहा पातशाह ते दूजा बोल के कहिंदा नहीं पातशाहां दा पातशाह मत्था टेकिआ। कहिंदा जिवें बादशाह झरोखे विचों बारी खोलदा ते थले खलोतिआं नूं तकदा मेरे गुरु नानक साहिब तखत ते बैठे ने अपने मुख दा झरोखा खोलिआ ते उस झरोखे विचों अपनी रसना दी बारी नाल अमृत दी झड़ी लाण लगे हर अमृत बूंद सुहावनी। कहिण लगे मेरे साहिब ने जदों अपनी रसना विचों बचन कहते एकोदम नेत्र खुले। कहने दात्या तेरे नेत्र खुलन की देर सी नेत्रा विचों अमृत की झड़ी ला गई। कहन लगे दुनिया के बादशाह जदों दरबार लाते ने गाउण वजाउण वाले उन्हां दे घर विच भी हुंदे ने कोई राग गा रहा है कोई दुनिया के गीत गा रहा है कोई गजलां गा रहा है। तो मैं कई बार अर्ज करना उन्हां जिहड़ा कीर्तनी है ना अज असीं देखने हैं खिमा करियो कि जिहड़ा गुरु साहिब दे दर दा कीर्तनी है ना बड़ी रहमत की साहब सचे पातशाह ने। भाई मरदाने जिदन संबोधन किया तो जेडे दो शब्द ने शराब न संबंधित ने भी लोग कि दारू पै पींदे ने ते शलोक मरदाना पहला मरदाने आ नशा कदे चखी ते बड़ी बड़ी मन च आया भी भाई मरदाने ब्रह्म ज्ञान की गल क्यों ना की। शराब वाली दो शब्द दसने सन मरदाने नू। एक दिन पाठ करदे पता नहीं मन में आया मेरे साहब ने किन्नी लंबी रहमत की सोच सोची अक्सर गवैया कलाकार नशई हो जाता है गाउण वाले अक्सर नशे में धुत मिल गए। मेरे साहब ने कहा मेरे घर का गवैया जो कीर्तन करे इस कूड़े नशे तो बची मरदानिया जे खुमारी लैनी तो यह जहां नशे का स्वाद माणी। इहदा मतलब कीर्तनिया नूं सुचेत किया ते जिहड़ा कीर्तनिया यही गल फिरंदे ने कही सी मरदाने ने जदों रबाब दिती ते भाई मरदाना कहिंदा किन्ने पैसे फिरंदा कहिंदा अखां भर के दी कीमत कोई नहीं। उन्हें दूजी बारी क्या दस किन्ने पैसे फिरंदा अखां भर के कहिंदा मरदानिया मैनूं बचन दे गुरु नानक तो बिना किसी होर अगे वजाई ना बस केवल कीर्तन केवल शिवत। ते अज जदों असीं तकने आ सुरां दा ज्ञान होवे इधर कीर्तन करी जाणा शाम नूं जाके मेलिआं विच भंगड़िआं विच गीत भी गाई जाणे कीर्तनिया है। कीर्तन करने वाला केवल मालक की कीर्ति करता साई की कीर्ति करता। भाई गुरदास कह लगे दरबार सजे ते साहब सच्चे पातशाह दे घर विच कीर्तनी आए। कहिंदे एक कीर्तन ते हुंदा पिया सी साजा नाल समझो भाई साहब की रूहानियत नूं एक पासे रबाब कोई वजदी सी ते कीर्तन हुंदा सी। ते भाई साहब कहिंदे ने जदों सिखां दे हिरदे नूं कन्न ला के सुनिया ते अंदर अनहद नाद वजदा पिया सी हर एक दे अंदर भी कीर्तन पिया हुंदा सी हर एक अंदर कीर्तन। कहिंदा फिर मेरे साकी गुरु नानक साहब उठे। साकी दा अर्थ आप जी समझ दे साकी उठिया गुरु उन्हें कहा अमृत चाहिदा है ते अगो जग्यासु हाथ जोड़ के कहिंदा अमृत नहीं जिस प्याले विच तुसी पीता है ना रहमतां दे साईयां उस प्याले दी बची हुई एक बूंद ही दे दे मेरा उस बूंद नाल ही पार उतारा हो जाए। भाई गुरदास ने शब्द वरते ने कहन लगे सतगुर सच्चा पातशाह 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 जुआरी साध संगत सच खंड है आए झरोखा खोल है बारी अम्यो किरन चर चर अनहद नाद वायन दरबारी ओदे दरबार विच बैठा हर बंदा ਗਵਈਆ ਹੈ, ਹਰ ਇੱਕ ਦੇ ਅੰਦਰ ਨਾਦ ਪਿਆ ਵੱਜਦਾ ਹੈ। ਅਨਕ ਨਾਦ ਵਾਇਨ ਦਰਬਾਰੀ, ਪਾਤਸ਼ਾਹ ਦੀ ਮਜਲਸ ਹੈ, ਪਿਰਮ ਪਿਆਲਾ ਪੀਵਣ ਭਾਰੀ। ਤੇ ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤ ਪਹਿਲਾਂ ਇੱਕ ਲੇਖ ਲਿਖਿਆ ਸੀ, ਮਾਈ ਬਾਬਾ ਮੇਰਾ ਬਾਬਾ, ਇਹਨਾਂ ਮਿੱਠਾ ਸ਼ਬਦ ਉਹਨੇ ਵਰਤਿਆ। ਉਹ ਕਹਿੰਦਾ ਮੇਰੇ ਗੁਰੂ ਨਾਨਕ ਸਾਹਿਬ ਜਦੋਂ ਸੰਗਤ ਲਾਉਂਦੇ ਨੇ, ਦਰਬਾਰ ਲਾਉਂਦੇ ਨੇ, ਰੋਜ਼ ਵਿਦਿਆਰਥੀ ਪੜ੍ਹਨ ਆਉਂਦੇ ਨੇ, ਕਹਿੰਦੇ ਨੇ ਮੇਰਾ ਦਾਤਾ ਜਿਵੇਂ ਵਿਦਿਆਰਥੀ ਲਿਖਦਾ, ਸੰਗਤ ਵੀ ਜੁੜਿਆ ਹੋਇਆ ਦੇ ਇੱਕ ਇੱਕ ਦੇ ਅੰਦਰ ਨੂੰ ਤੱਕਦਾ, ਜਿਹਦਾ ਅੰਦਰ ਪੁਗਿਆ ਹੋਇਆ ਦਿਸਦਾ ਉਹਨੂੰ ਅਗਲੀ ਦਿਮਾਗ ਵਿੱਚ ਭਰਤੀ ਕਰ ਦਿੰਦਾ। ਉਹ ਕਹਿਣ ਲੱਗੇ ਦੇਖੋ ਪਾਤਸ਼ਾਹ ਦੀ ਮਜਲਸ ਹੈ, ਪਿਰਮ ਪਿਆਲਾ ਪੀਵਣ ਭਾਰੀ, ਬਾਦਸ਼ਾਹ ਦੇ ਦਰਬਾਰ ਵਿੱਚ ਨਾਮ ਦੇ ਪਿਆਲੇ ਨਹੀਂ, ਪਰ ਮੇਰੇ ਮਾਲਕਾ ਸਾਕੀ ਹੋਏ ਪਿਲਾਵਣਾ, ਜੇ ਤੂੰ ਸਾਕੀ ਬਣ ਕੇ ਪਿਆਏ ਉਲਸ ਪਿਆਲੇ ਖਰੀ ਖੁਮਾਰੀ। ਆਪਣੇ ਪਿਆਲੇ ਦੀ ਉਲਸ ਦਾ ਅਰਥ ਵੈਸੇ ਹੁੰਦਾ ਜੂਠ, ਪਰ ਅਸੀਂ ਅਰਥ ਕਰਾਂਗੇ ਸੀਤ ਪ੍ਰਸਾਦ। ਮੇਰੇ ਸਤਿਗੁਰੂ ਤੇਰੇ ਪਿਆਲੇ ਦੀ ਬਚੀ ਹੋਈ ਇੱਕ ਬੂੰਦ ਹੀ ਦੇ ਦੇ ਉਲਸ ਪਿਆਲੇ ਖਰੀ ਖੁਮਾਰੀ। ਕਹਿੰਦੇ ਜਿੰਨਾ ਪੀਤੀ ਫਿਰ ਪਾਏ ਭਗਤ ਪੈ ਚੱਲਣਾ, ਪ੍ਰੇਮਾ ਭਗਤੀ ਵਿੱਚ ਗੁੜੋਂਦ ਹੋ ਗਏ ਪੈ ਵੀ ਚੱਲੇ। ਮਸਤ ਅਲਮਸਤ ਸਦਾ ਹੁਸ਼ਿਆਰੀ, ਦੁਨੀਆਂ ਦਾ ਨਸ਼ਾ ਪੀ ਕੇ ਲੋਕ ਝੱਲੇ ਹੁੰਦੇ ਨੇ, ਤੇ ਤੇਰੇ ਨਾਮ ਦੀ ਬੂੰਦ ਪੀਣ ਵਾਲੇ ਮਸਤਾਨੇ ਹੋ ਗਏ। ਪਰ ਹੁਸ਼ਿਆਰੀ ਉਹਨਾਂ ਦੇ ਅੰਦਰ ਦੀ ਜਿਹੜੀ ਸਿਆਣਪ, ਅੰਦਰ ਦੀ ਜਿਹੜੀ ਅਕਲ, ਉਹ ਟਿਕਾਣੇ ਤੇ ਵੇ। ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਉਣ ਦਾ ਮਹੀਨਾ ਆਇਆ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਉਹ ਬੂੰਦ ਭਾਲ ਜਿਹੜੀ ਸਿਰ ਤੋਂ ਲੈ ਕੇ ਪੈਰਾਂ ਤੱਕ ਰੰਗ ਦੇ, ਮਿਲ ਸਾਧੂ ਪੀਵਣ ਹਾਰ, ਗੁਰੂ ਜੀ ਨੂੰ ਮਿਲੇਗਾ ਇਹ ਬੂੰਦ ਮਿਲੇਗੀ। ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵਣ ਤਿਣ ਪ੍ਰਭ ਸੰਗ ਮੌਲਿਆ, ਜੰਗਲ ਦੇ ਰੁੱਖ ਤਿਣਕੇ ਸਾਈਂ ਦੀ ਕਿਰਪਾ ਨਾਲ ਖੇੜੇ ਵਿੱਚ ਆ ਗਏ। ਸਾਹਿਬ ਕਹਿਣ ਲੱਗੇ ਸਮਰੱਥ ਪੁਰਖ ਅਪਾਰ, ਉਸ ਸਮਰੱਥ ਵਾਹਿਗੁਰੂ ਜੀ ਦੀ ਜਦੋਂ ਕਿਰਪਾ ਹੋਈ। ਹਜ਼ੂਰ ਫਿਰ ਅੱਗੇ ਕਹਿੰਦੇ ਨੇ ਕਰਖਾ ਬੇਨਤੀ, ਹਰ ਮਿਲਣੇ ਨੂੰ ਮਨ ਲੋਚਦਾ, ਮੇਰੇ ਮਾਲਕਾ ਅੰਦਰ ਤਿੜਪ ਤੜਪੇ ਤੈਨੂੰ ਮਿਲਣ ਦੀ, ਪਰ ਕਿਵੇਂ ਕਰਾਂ ਕਰਮ ਮਿਲਾਵਣ ਹਾਰ। ਹੁਣ ਥੋੜਾ ਜਿਹਾ ਇੱਥੇ ਅਟਕਿਓ। ਜਿੱਦਣ ਬਾਰਾਂ ਮਾਂ ਆਰੰਭ ਕੀਤਾ ਸੀ, ਉਦਨ ਇੱਕ ਪੰਕਤੀ ਪਹਿਲੀ ਪੜੀ ਸੀ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕੀਤੇ ਹੋਏ ਕਰਮਾਂ ਕਰਕੇ ਵਿਛੜੇ ਆ। ਹੁਣ ਇੱਥੇ ਪੰਕਤੀ ਆ ਗਈ ਇਹ ਵੀ, ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਤੇ ਜਗਿਆਸੂ ਬਾਰਾਂ ਮਾਂ ਪੜ੍ਹ ਕੇ ਕਹੇਗਾ ਵੀ ਸੱਚੇ ਪਾਤਸ਼ਾਹ ਪਹਿਲੇ ਦਿਨ ਤਾਂ ਕਿਹਾ ਸੀ ਵੀ ਕਰਮਾਂ ਕਰਕੇ ਵਿਛੜੇ ਆ, ਮਿਲਾਂਗੇ ਕਿਰਪਾ ਕਰਕੇ, ਅੱਜ ਕਹਿਣ ਲੱਗ ਪਏ ਕਰਮ ਮਿਲਾਵਣ ਹਾਰ। ਨਹੀਂ ਪਿਆਰਿਓ, ਇਹ ਫਾਰਸੀ ਦਾ ਸ਼ਬਦ, ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼, ਉੱਥੇ ਕਰਮ ਦਾ ਅਰਥ ਸੀ ਕੀਤੇ ਕੋਈ ਕੰਮ। ਹਰ ਮਿਲਣਾ ਨੂੰ ਮਨ ਲੋਚਦਾ, ਮੇਰਾ ਮਨ ਤੜਪਦਾ, ਮੈਨੂੰ ਪਤਾ ਮੇਰੀ ਲੋਚਾ ਪੂਰੀ ਤਾਂ ਹੋਣੀ ਹੈ ਜੇ ਤੇਰੀ ਬਖਸ਼ਿਸ਼ ਹੋਵੇਗੀ ਤਾਂ। ਕਰਮ ਮਿਲਾਵਣ ਹਾਰ, ਤੇਰੀ ਰਹਿਮਤ ਨਾਲ ਮਿਲਾਂਗਾ। ਸਾਹਿਬ ਕਹਿਣ ਲੱਗੇ ਫਿਰ ਜਿਨ੍ਹਾਂ ਨੂੰ ਮਿਲ ਪਿਆ ਉਹਦਾ ਹੀ ਸ਼ੁਕਰ ਕਰ ਦਿਓ, ਕੀ ਪਤਾ ਉਹਨਾਂ ਰਾਹੀਂ ਮਿਲ ਪਏ। ਜਿੰਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਸੁਹਾਗਣਾ ਭੈਣਾਂ ਨੇ ਉਸ ਮਾਲਕ ਨੂੰ ਪਾ ਲਿਆ। ਸਾਹਿਬ ਕਹਿਣ ਲੱਗੇ ਖਾਉ ਤਿੰਨ ਕਹਿ ਸਦ ਬਲਿਹਾਰ, ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਕਿਨ੍ਹਾਂ ਤੋਂ ਜਿੰਨੀ ਮਹਿੰਦਾ ਲਾਲ ਰਿਝਾਇਆ, ਖਾਉ ਤਿਸ ਆ ਗਏ ਮਨ ਡਹੀਆਂ, ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦੱਸ ਦਿਖਾ ਫਿਰ ਕਹੀ ਆ। ਸਾਹਿਬ ਕਹਿਣ ਲੱਗੇ ਜਿੰਨੀ ਸਖੀਏ ਪ੍ਰਭ ਪਾਇਆ, ਖਾਉ ਤਿੰਨ ਕਹਿ ਸਦ ਬਲਿਹਾਰ, ਕਰ ਕਿਰਪਾ ਨਾਨਕ ਹਰ ਜੀ ਮਾਇਆ ਕਰ। ਇੱਥੇ ਪਾਠ ਮਾਇਆ ਨਹੀਂ, ਮਾਇਆ ਮਾਇਆ ਦਾ ਅਰਥ ਕਿਰਪਾ, ਤੁਸੀਂ ਕਰੋ ਕਿਰਪਾ ਮੇਰੇ ਸਵਾਮੀ ਜੀ। ਸ਼ਬਦ ਸਵਾਰਨ ਹਾਰ, ਗੁਰੂ ਕਾ ਸ਼ਬਦ ਹੀ ਮੇਰੀ ਜ਼ਿੰਦਗੀ ਨੂੰ ਸਵਾਰ ਸਕਦਾ, ਕਿਰਪਾ ਕਰੋ ਮੈਨੂੰ ਸ਼ਬਦ ਨਾਲ ਜੋੜ ਦਿਓ। ਤੇ ਸਾਹਿਬ ਕਹਿਣ ਲੱਗੇ ਸਾਵਣ ਤਿੰਨਾਂ ਸੁਹਾਗਣੀ, ਉਹਨਾਂ ਗੁਰਮੁਖਾਂ ਸੁਹਾਗਣਾਂ ਲਈ ਸਾਵਣ ਦਾ ਮਹੀਨਾ ਸੋਹਣਾ, ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਹਾਰ ਬਣਾ ਕੇ ਪਾਲਿਆ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਹਾਰ ਹੈ, ਤਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਕਦੇ ਅਸੀਂ ਵੀ ਬਬੀਏ ਦੀ ਤਰ੍ਹਾਂ ਪੁਕਾਰੀਏ ਤੇ ਪੁਕਾਰ ਜਾਏ ਸੁਣੀ, ਤੇ ਫਿਰ ਉੱਥੋਂ ਆਵਾਜ਼ ਆਵੇ ਬਬੀਆ ਅੰਮ੍ਰਿਤ ਵੇਲਾ ਬੋਲਿਆ, ਤਾਂ ਦਰ ਸੁਣੀ ਪੁਕਾਰ, ਸੁਣ ਕੇ ਕਿਹਾ ਮੇਘੈ ਨੂੰ ਫਰਮਾਨ ਹੂਆ ਵਰਸੋ ਕਿਰਪਾ ਤਾਰ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ ਸਾਧ ਸੰਗਤ ਜੀ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਬਖਸ਼ਣ ਯੋਗ, ਕਿਰਪਾ ਕਰਕੇ ਬਖਸ਼ ਦਿਆ ਜੇ। ਅਗਲੇ ਹਫਤੇ ਵਿੱਚ ਪੂਰੀ ਇਹ ਕਰਨੀ ਹੈ, ਇੱਕ ਇੱਕ ਦਿਨ ਵਿਚਾਰ, ਤੇ ਕਿਰਪਾ ਕਰਕੇ ਜਿੰਨਾ ਕੁ ਸਮਾਂ ਹੈ ਵੱਧ ਚੜ ਕੇ ਸ਼ਾਮ ਨੂੰ ਸਾਹਿਬ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।